सतनाम श्री वाहे गुरु साहिब जी, सुही महला पंजवा, गुर का बचन हृदय ध्यान तारी, रसना जाप जप बनवारी, गुर का बचन हृदय ध्यान तारी, रसना जाप जप बनवारी, सफल मूरत दर्शन बलिहारी, चरण कमल मन प्राण अधारी, रहाओ साध संग जन्म मरण निवारी, अमृत कथा सुना करन अधारी, काम क्रोध लोभ मोह तजारी, दृढ़ नाम दान इस नान सुचारी, कहो नानक इहो तत बिचारी, राम नाम जप पार उतारी, कहो नानक इहो तत बिचारी, राम नाम जाप पार उतारी। वाहे गुरु जी का खालसा, वाहे गुरु जी की फतेह।
अनेक
ਸਿੱਖ ਵਿਧੀ ਸਮਝਾਵੋ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣੇ ਵਿਰ ਦਰ ਖਾਵੋ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣੇ ਵਿਰ ਦਰ ਖਾਵੋ। ਪਰਮ ਸਨਮਾਨ ਯੋਗ ਜੁਗੋ ਜੁਗ ਟਲ ਚਵਰ ਸ਼ਤਰ ਤਖ ਦੇ ਮਾਲਿਕ, ਰੂਹਾਨੀਆਂ ਦੇ ਭੰਡਾਰ ਧੰਨ ਧੰਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਵੱਡਿਆਂ ਭਾਗਾਂ ਵਾਲੇ ਹੋ, ਜੋ ਸੋਢੀ ਸੁਲਤਾਨ ਪਾਤਸ਼ਾਹ, ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਦਿਦਾਰ ਕਰਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਸਫਲ ਯਤਨ ਕਰ ਰਹੇ ਹੋ। ਅਕਾਲ ਪੁਰਖ ਵਾਹਿਗੁਰੂ ਦੁਆਰਾ ਬਖਸ਼ਿਸ਼ ਕੀਤੇ ਹੋਏ ਮਾਨਸ ਜਨਮ, ਦੁਰਲਭ ਦੇਹ ਦੀਆਂ ਅਮੁੱਲਕ ਕੜੀਆਂ, ਵਿਸ਼ ਕੀਮਤੀ ਸਵਾਸ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਸਫਲ ਕਰ ਰਹੇ ਹੋ। ਅੰਮ੍ਰਿਤ ਵੇਲੇ ਜੋ ਸਤਿਗੁਰ ਜੀ ਨੇ ਸਮੁੱਚੀ ਕਾਇਨਾਤ ਦੇ ਭਲੇ ਵਾਸਤੇ ਸੁਚੱਜੀ ਅਗਵਾਈ ਬਖਸ਼ਦਿਆਂ ਹੋਇਆਂ ਪਾਵਨ ਮੁੱਖ ਵਾਕ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤੇ ਹਨ, ਇਸ ਪਾਵਨ ਮੁੱਖ ਵਾਕ ਦੀ ਹਰ ਰੋਜ਼ ਦੀ ਤਰ੍ਹਾਂ ਵਿਚਾਰ ਕਰਨ ਵਾਸਤੇ ਆਪਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੇ ਹਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਕੋਟਾਂ ਅਨਕੋਟ ਸ਼ੁਕਰ ਸ਼ੁਕਰਾਨਾ ਹੈ, ਜੋ ਸਤਿਗੁਰੂ ਜੀ ਨੇ ਸਾਨੂੰ ਸਾਰਿਆਂ ਨੂੰ ਆਪਣੀ ਗੋਦ ਵਿੱਚ ਬਿਠਾਇਆ ਹੈ। ਕਿਉਂਕਿ ਦੁਨੀਆਂ ਵਿੱਚ ਕੋਈ ਵੀ ਸਾਜ ਹੋਵੇ, ਕੋਈ ਵੀ ਸੰਸਾਰੀ ਇਲੈਕਟ੍ਰੋਨਿਕ ਚੀਜ਼ ਹੋਵੇ, ਉਹ ਉਦੋਂ ਹੀ ਵੱਜਦੀ ਹੈ ਜਦੋਂ ਉਹਨੂੰ ਕੋਈ ਵਜਾਉਣ ਵਾਲਾ ਹੋਵੇ। ਸਾਜ ਦੀਆਂ ਸੱਤ ਸੁਰਾਂ ਵਿੱਚ ਦੁਨੀਆਂ ਦੇ ਤਮਾਮ ਰਾਗ ਭਰੇ ਨੇ, ਪਰ ਰਾਗ ਉਹੀ ਉਹ ਬਾਹਰ ਉਤਪੰਨ ਹੁੰਦਾ ਜਿਹੜਾ ਵਜਾਉਣ ਵਾਲਾ ਵਜਾਉਂਦਾ। ਇਸ ਤਰ੍ਹਾਂ ਮਨੁੱਖੀ ਸਰੀਰ ਵੀ ਅਕਾਲ ਪੁਰਖ ਦਾ ਪੈਦਾ ਕੀਤਾ ਹੋਇਆ ਇੱਕ ਸਾਜ ਹੈ। ਇਸ ਸਾਜ ਵਿੱਚੋਂ ਉਹ ਕੁਝ ਹੀ ਉਤਪੰਨ ਹੁੰਦਾ ਜੋ ਪੈਦਾ ਕਰਨ ਵਾਲਾ ਮਾਲਕ ਵਾਹਿਗੁਰੂ ਆਪ ਕਿਰਪਾ ਕਰਦਾ। ਉਹ ਮਿਹਰ ਭਰਿਆ ਹੱਥ ਰੱਖੇ ਤਾਂ ਇਸ ਸਰੀਰ ਰੂਪੀ ਸਾਜ ਵਿੱਚੋਂ ਸੱਤ ਸੰਤੋਖ, ਦਇਆ, ਧਰਮ, ਪੁੰਨ, ਸ਼ੁਭ ਗੁਣ ਪ੍ਰਗਟ ਹੁੰਦੇ ਨੇ। ਉਹ ਆਪਣਾ ਹੱਥ ਚੁੱਕ ਲਏ, ਇਹੀ ਉਹ ਸਰੀਰ ਫਿਰ ਔਗਣਾਂ ਨਾਲ ਭਰਿਆ ਹੈ, ਔਗਣੀ ਭਰਿਆ ਸਰੀਰ ਹੈ, ਕਿਉਂ ਸੰਤੋ ਨਿਰਮਲ ਹੋਏ। ਸਤਿਗੁਰ ਜੀ ਨੇ ਬਖਸ਼ਿਸ਼ ਕੀਤੀ ਹੈ ਉਦਮ ਮਤ ਪ੍ਰਵੰਤਰ ਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ, ਜਿਉ ਨਡੂਆ ਤੰਤ ਵਜਾਏ ਤੰਤੀ, ਤਿਉਂ ਵਾਜੈ ਜੰਤ ਜਨਾ। ਜਿਵੇਂ ਕੋਈ ਤੰਤੀ ਸਾਜ ਵਜਾਉਣ ਵਾਲਾ ਵਜਾਵੇ ਤਾਂ ਉਹ 'ਚੋਂ ਰਾਗ ਨਿਕਲਦਾ, ਇੱਦਾਂ ਸਰੀਰ ਰੂਪੀ ਸਾਜ ਉੱਤੇ ਜੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਨਦਰ ਕਰਨ, ਤਦੋਂ ਹੀ ਇਹ ਧਰਮ ਦੇ ਮਾਰਗ 'ਤੇ ਤੁਰਦਾ ਹੈ। ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ ਕਰੀਏ ਜੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਵੇਲੇ ਜੋ ਸਤਿਗੁਰੂ ਜੀ ਨੇ ਮੁੱਖ ਵਾਕ ਬਖਸ਼ਿਆ ਹੈ, ਇਹ ਪਾਵਨ ਹੁਕਮਨਾਮਾ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਨਿਮਰਤਾ ਦੇ ਸਿੰਧ, ਗੁਰੂ ਅਰਜਨ ਦੇ ਮਹਾਰਾਜ ਜੀ ਦੀ ਪਾਰ ਬਖਸ਼ਿਸ਼ ਹੈ। सोही राग अंदर श्री गुरु ग्रंथ साहिब महाराज जी के पावन अंग 740 उत्ते ये पावन मुख वाक सुभायमान है। आओ सतगुरु जी की पावन विचार में जुड़िए। जिन्हिया भी संगतां दूर दुरेडे घरां विदेशों में जुड़ बैठे हो, मन चित एकाग्र करके लाओ हाजरी। एक बार दोवे हथ जोड़ श्री गुरु ग्रंथ साहिब महाराज जी के चरणों में शीश झुका के उच्चारण करो जी, सतनाम श्री वाहे। फिर रखो जी, सतनाम श्री वाहे गुरु।
सतनाम श्री वाहे गुरु साहिब जी, सूही महला पंजवा। गुर कै बचन हृदय ध्यान तारी।
आखो सतनाम श्री वाह, गज के आख्या करो सतनाम श्री वाह। सोही राग अंदर धन गुरु अर्जन देव महाराज जी बख्शिश करते हैं, गुर का बचन हृदय ध्यान धारी। सतगुरु गुरु ग्रंथ साहिब महाराज जी की बाणी अंदर गुरु नाल संबंधित दो गल्लां महाराज जी ने कीतियां ने, एक गुर का बचन, एक गुर का शब्द। दोवां विच अंतर भेद जिहड़ा है वह गुरसिख नूं समझना चाहीदा। गुरु का बचन होर है ते गुरु का शब्द होर है। अज महाराज ने कहा गुर का बचन, एक थां ते कहिंदे ने गुर का शब्द कट कोट करम। गुरु का शब्द मनुख दे करोड़ां किते हुए करम पापां नूं कट दिंदा है। उत्थे गुरु का शब्द का अर्थ है गुरु द्वारा दिता हुआ मंत्र, गुरु द्वारा दिता हुआ परमेश्वर वाहिगुरु जी का नाम। गुर का बचन का अर्थ है गुरु द्वारा सिख नूं दिता हुआ उपदेश। सब तो पहला गुरु सिख नूं बचन दिंदा, बाद विच जपन वास्ते शब्द दिता जाता। तुसीं जिन्हां ने अमृत पान किया है वड्डे भागां वालिया ने, तुहानूं याद होवेगा पंज प्यारे पहलां गुरसिखां नूं अमृत पान करन वालिया नूं बचन दिंदे ने। वो गुरु का बचन है, गुरु का उपदेश है कि आह सिख ने रहतां रखनिया ने, इन्हां बजर कुरहतां तो बचना है। इन्हां हालतां विच सिख सिख नहीं रहिंदा, हर रोज़ सिख ने आह कुछ करना है। सब तो पहला पंज प्यारियां विच्चों एक मुखी पंज प्यारा गुरसिखां नूं गुरु दे बचन दिंदा कि आह गुरु की रहत मर्यादा है, यह गुरु के रहतनामे हैं, यह गुरु के बचन हैं। तो फिर गुरु का बचन देण तो बाद अमृत पान कराउण तो पहला, अमृत छकाउण तो पहला, गुरु का शब्द देण तो पहला यह गल ओपनली संगत विच पुछी जाती है कि जिन्हां नूं इह गुरु दे बचन प्रवान नहीं हो जा सकते ने। जे कोई संगत विच किसी जोर नाल धक्के नाल डर जां भय दे अंदर लालच विच आया है, वह उठ के जा सकदा है। कोई किसी तरह का लालच नहीं, कोई किसी तरह का भय जां डर नहीं है। जे तुहानूं इह प्रवान है, जिन्हां नूं प्रवान है वह बैठे रहन। सब तो पहला गुरु का बचन दिता जांदा है, उस तो बाद फिर गुरु के उपदेश बचन तो बाद गुरु का शब्द, फिर अमृत पान करा के दृढ़ कराया जाता है। इत्थे धन गुरु अर्जन देव महाराज कहते हैं गुर का बचन हृदय ध्यान धारी। गुरु का जो बचन है वह सिख ने हिरदे के अंदर हृदय के अंदर ध्यान धारी का अर्थ है वह उपदेश बचन ग्रहण करके उन्हूं ध्यान विच रखना है, भाव 24 घंटे याद रखना है। और जिन्हों उत्ते सतगुरु जी बख्शिश कृपा हुंदी है, सब तो पहला गुरु सिख नूं अपना बचन याद करवाउंदा है। वह बचन जिन्हों महाराज ने कहा गुर का बचन वसै जी नाले, जल नहीं डूबे तस्कर नहीं लेवे पहन सक जल। वो गुरु का बचन जिन्हों जल नहीं डूब सकता, वो गुरु का बचन जिन्हों अग साड़ नहीं सकती, वो गुरु का बचन जिन्हों कोई चोर चुरा नहीं सकता। ये अर्थ भावे ने गुरु का उपदेश जदों सिख हिरदे विच ध्यान धार के रखद, भाव अपनी सुरत विच याद रखद कि मैनू गुरु ने आह बचन दिते ने, गुरु की कृपा नाल जिन्हां नू गुरु का बचन याद रहन लग पैंदा, जिन्हां दी सुरत विच गुरु के बचन का ध्यान रहन लग पैंदा, उन्हां नू काम क्रोध लोभ अहंकार चोर चुरा नहीं सकदा अंदरों दे कोल। उस बचन नू उपदेश नू कोई भी चोर भुलेखे विच पा के ठग नहीं सकदा, भाव उस सिख नू धोखा नहीं लगदा। महाराज ने कहा धोखा उन्हां नू व्यापदा जिन्हां नू उह भुल जांदा। तुहानू सतगुरु जी का बचन याद है जिथे महाराज ये गल कहिंदे हन, ताको धोखा कहां व्यापै जाको ओट तुहारी। महाराज फिर खुआर कौन हुंदे ने? तां हजूर ने कहा हर विसरत सदा खुआरी। जिन्हां नू गुरु का बचन ये विसर गया कि रब तैनू वेख रहा है, उस वक्त तो खुआर हुंदे ने। जदों भुल गया हर विसरत सदा खुआरी ताको तुख कहां ब्यापे जाको ओट तुहारी। उन्हां नू धोखा नहीं लगता जिन्हां नू आसरा उस परमात्मा गुरु का है। तां हजूर ने कहा पंज चोर जिहड़े हन वह बचन चुरा नहीं सकते। महाराज का बचन तुसीं सुनते रहिंदे हो, जिथे हजूर कहिंदे ने इस देही अंदर पंज चोर वसें। गुरु के बचन नू चोर चुरा नहीं सकते। चोर किहड़े ने? महाराज ने कहा इस देही अंदर पंच चोर वसै काम क्रोध लोभ मोह अहंकारा, अमृत लुट मन मुख नहीं बूझै कोई न सुने पुकारा। वो पंच चोर जिहड़े हन शुभ गुण अमृत नू लुट लैंदे हन, पर महाराज ने कहा जिन्हां ने गुरु की कृपा बख्श सदका गुरु के उपदेश बचन नू हिरदे विच धारण कर लिया, जिन्हां दे हिरदे विच ध्यान रहिंदा गुरु दे वचन उत्ते, तां सतगुरु जी कहिंदे हन उन्हां नू ओ चोर लुट नहीं सकदे। जल नहीं डूबे तस्कर नहीं लेवे, तस्कर दा अर्थ चोर, पह ना सकै जले किसे तरह की तृष्णा की अग वह शुभ गुणा नू साड़ नहीं सकदी, उन्हां नू काम क्रोध लोमो अहंकार दे चोर नहीं चुरा सकदे, उन्हां नू किसे तरह की भी संसारक तौर पर मोह माया का जल जिहड़ा वह डोब नहीं सकता। गुरु का बचन उन्हां नू तार दिंदा। पर किन्हां नू? जिन्हां नू अज महाराज कहिंदे कृपा बख्शिश होई गुरु का बचन हिरदे दे अंदर जिस गुरसिख ने ध्यान विच धारण कर लिया, उहदे ध्यान विच हिरदे विच उह सदा बचन गुरु का उपदेश वस गया है।
रसना जाप जपो बनवारी,
तां फिर वह गुरु का उपदेश बचन है कि गुरु ने सब तो पहला कहा रसना जाप जपो बनवारी। उपदेश सिख नूं इह याद रहिंदा है कि वह अकाल पुरख वाहिगुरु जी का नाम अपनी रसना नाल जपदा रहिंदा है। गुरु का दिता उपदेश रसना नाल जपद, पहला जपना पैंदा है, फिर सहजे सहजे उही जपया होया शब्द सिख दे जीवन दे अंदर अरदन बनता है। तुसीं रोज दे सरोते बैठे हो, जिहड़े लोग कहिंदे ने जपना कल्ला तोता रटन है, माफ करियो वह भी भुलेखे विच ने। जपना तोता रटन नहीं, पर महाराज ने इस गल का खुलासा किया है कल्ला बाहरों जेबा नाल जपया प्रवान नहीं है, उन्हों जपदिया जपदिया एक दिन तेरी लिव तक उतरना चाहिए, जिदन जपया होया शब्द तेरे अंतर आराधन विच वस जाए उदन तू प्रवान है। पर जपना शुरुआत है, शुरुआत कर्मकांड नहीं है। हर एक बंदे नू तुरना पएगा, जिन्नी देर वह मार्ग उत्ते नहीं तुरदा उन्नी देर उहदे जीवन विच मंजिल नहीं आएगी। जपना शुरुआत वह तुरना है जिमें किसी बच्चे नू पहले दिन स्कूल विच लेके जाया जांदा है, उहनू पहली क्लास विच वड्डियां पुस्तकां नहीं पढ़ाईयां जांदियां, पहली क्लास विच ही उहनू वड्डे वड्डे पैराग्राफ याद करन वास्ते नहीं दित्ते जांदे। ਪਹਿਲੀ ਕਲਾਸ ਵਿੱਚ ਹੀ ਉਹਦੇ ਟੈਸਟ ਪੇਪਰ ਨਹੀਂ ਹੁੰਦੇ, ਸਭ ਤੋਂ ਪਹਿਲੀ ਕਲਾਸ ਵਿੱਚ ਬੱਚੇ ਨੂੰ ਇੱਕੋ ਸਬਕ ਪੜ੍ਹਾਇਆ ਜਾਂਦਾ, ਅੱਖਰ ਯਾਦ ਕਰਾਉਣ ਵਾਸਤੇ ਜਪਾਉਣਾ ਪੈਂਦਾ, ਔਰ ਨਾਲ ਉਹ ਫਿਰ ਸ਼ਕਲਾਂ ਤਸਵੀਰ ਸਨੈਪ ਬਣਾ ਕੇ ਵੀ ਪੜ੍ਹਾਉਣਾ ਪੈਂਦਾ। ਏ ਫਾਰ ਐਪਲ ਬੱਚਾ ਵਾਰ ਵਾਰ ਕਹਿੰਦਾ, ਪਰ ਜਿਵੇਂ ਉਹ ਕਲਾਸ ਪਾਸ ਕਰਦਾ ਉਹਨੂੰ ਏ ਫਾਰ ਐਪਲ ਨਹੀਂ ਕਹਿਣਾ ਪੈਂਦਾ, ਬੀ ਫਾਰ ਬੈਟ, ਸੀ ਫਾਰ ਕੈਟ ਨਹੀਂ ਕਹਿਣਾ ਪੈਂਦਾ। ਉਹ ਫਿਰ ਅੱਖਰ ਧਿਆਨ ਵਿੱਚ ਵਸ ਜਾਂਦੇ ਨੇ, ਵੱਡੇ ਵੱਡੇ ਪੈਰਾਗ੍ਰਾਫ ਟੀਚਰ ਬੋਲਦਾ ਉਹ ਲਿਖੀ ਜਾਂਦੇ। ਪਰ ਸ਼ੁਰੂਆਤ ਤਾਂ ਏ ਫਾਰ ਐਪਲ ਤੋਂ ਹੋਈ, ਸ਼ੁਰੂਆਤ ਤਾਂ ਉਸ ਬੱਚੇ ਨੂੰ ਬੋਲਣਾ ਪੈਣਾ, ਭਾਵੇਂ ਉਹਨੇ ਟੇਬਲ ਯਾਦ ਕਰਨੇ ਨੇ, ਭਾਵੇਂ ਉਹਨੇ ਕੋਈ ਅੱਖਰ ਯਾਦ ਕਰਨੇ ਨੇ, ਪਹਿਲਾਂ ਉਹਨੂੰ ਬੋਲਣਾ ਪੈਂਦਾ, ਉਹਨੂੰ ਊੜਾ ਵੀ ਸਿਖਾਉਣ ਵਾਸਤੇ ਊੜਾ ਊਠ ਕਹਿਣਾ ਪੈਂਦਾ, ਐੜਾ ਅੰਬ ਪੜਾਉਣਾ ਪੈਂਦਾ। ਕਿਉਂ? ਅੱਖਰ ਉਹਨੂੰ ਵਸ ਜਾਣ, ਪਹਿਲਾਂ ਜਪਣਾ ਜ਼ਰੂਰੀ ਹੈ, ਉਸ ਤੋਂ ਬਾਅਦ ਆਰਾਧਨ ਸ਼ੁਰੂ ਹੁੰਦਾ। ਇਹ ਗੱਲ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਸਲੋਕ ਵਿੱਚ ਕਹੀ, ਜਿੱਥੇ ਮਹਾਰਾਜ ਕਹਿੰਦੇ ਨੇ ਸਲੋਕ ਮਿਲਾ ਪੰਜਵਾ ਅੰਤਰ ਗੁਰ ਆਰਾਧਨ ਜਿਹਵਾ ਜਪ ਗੁਰ ਨਾਉ ਨਿਤਰੀ ਸਤਿਗੁਰ ਪਿਖਣਾ ਸ੍ਰਵਣੀ ਸੁਣਨਾ ਗੁਰ ਨਾਉ। ਚਾਰ ਦੇ ਚਾਰੇ ਕੰਮ ਕਰਨੇ ਪੈਣਗੇ, ਕੋਈ ਵੀ ਕਰਮ ਕਰਮ ਕਾਂਡ ਨਹੀਂ ਹੈ। ਹਾਂ, ਜੇ ਕੋਈ ਮੰਜ਼ਿਲ 'ਤੇ ਨਹੀਂ ਪਹੁੰਚ ਰਿਹਾ ਉਹਨੂੰ ਉਹਦੇ ਬਾਰੇ ਪਤਾ ਕਰਾਉਣਾ ਚਾਹੀਦਾ। ਹੋ ਸਕਦਾ ਉਹਨੇ ਰਸਤਾ ਗਲਤ ਚੁਣ ਲਿਆ ਹੋਵੇ, ਹੋ ਸਕਦਾ ਉਹਨੂੰ ਭੁਲੇਖਾ ਕਿ ਮੈਂ ਤੁਰ ਰਿਹਾ ਅਤੇ ਤੁਰਿਆ ਨਾ ਹੋਵੇ। ਇਸ ਗੱਲ ਬਾਰੇ ਤੁਰਨ ਵਾਲਿਆਂ ਦੀ ਸੰਗਤ ਕਰਨੀ ਚਾਹੀਦੀ ਹੈ, ਪਰ ਇਹ ਨਹੀਂ ਕਿ ਉਸ ਮਾਰਗ 'ਤੇ ਤੁਰਨਾ ਕਰਮ ਕਾਂਡ ਹੈ। ਇਹ ਚੌਂ ਕਰਮਾਂ ਤੋਂ ਬਾਅਦ ਹੀ ਸਤਿਗੁਰ ਸਿੱਟੀ ਰੱਤਿਆ ਹੋਏਗਾ। ਹਜ਼ੂਰ ਨੇ ਕਿਹਾ ਜਿਹਬਾ ਜਪ ਗੁਰ ਨਾਉ ਨਿਤਰੀ ਸਤਿਗੁਰ ਪਿਖਣਾ ਸ੍ਰਵਣੀ ਸੁਣਨਾ ਗੁਰ ਨਾਉ। ਮਹਾਰਾਜ ਫਿਰ ਕੀ ਹੋਏਗਾ? ਉਸ ਤੋਂ ਬਾਅਦ ਫਿਰ ਅਗਲੀ ਘਟਨਾ ਘਟੇਗੀ। ਜਿਹੜੀਆਂ ਪੰਕਤੀਆਂ ਯਾਦ ਹੁੰਦੀਆਂ ਉਹ ਨਾਲ ਪੜਿਆ ਕਰੋ, ਤੁਹਾਡੀ ਹਾਜ਼ਰੀ ਲੱਗਣੀ। ਇਹਨਾਂ ਚੌਂ ਕਰਮਾਂ ਤੋਂ ਬਾਅਦ ਫਿਰ ਹਜ਼ੂਰ ਨੇ ਕਿਹਾ ਸਤਿਗੁਰ ਸਿੱਤੀ ਰੱਤਿਆ ਦਰਗਾਹ ਪਾਈਐ ਠਾਓ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਤ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕਈ ਕੇ। ਹਾਂ, ਸਤਿਗੁਰ ਸਿੱਤੀ ਰੱਤਿਆਂ ਵਿੱਚ ਕੋਈ ਵਿਰਲੇ ਕਈ ਆਉਂਦੇ ਨੇ, ਪਰ ਗੁਰੂ ਨੇ ਪਹਿਲਾਂ ਉਪਦੇਸ਼ ਦਿੱਤਾ ਆਹ ਕੰਮ ਕਰ ਤੂੰ। ਅੱਜ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਗੁਰੂ ਦਾ ਬਚਨ ਕੀ ਹੈ? ਰਸਨਾ ਜਾਪ ਜਪੋ ਬਨਵਾਰੀ। ਉਹ ਜੰਗਲ ਦੇ ਫੁੱਲਾਂ ਦੀ ਤਰ੍ਹਾਂ ਖਿੜਿਆ ਹੋਇਆ ਕੋਮਲ ਤੇ ਸ਼ੁਭ ਗੁਣਾਂ ਦੀ ਖੁਸ਼ਬੂ ਦੇਣ ਵਾਲਾ ਪਰਮਾਤਮਾ ਵਾਹਿਗੁਰੂ, ਉਹਦਾ ਨਾਮ ਗੁਰੂ ਦੇ ਦਿੱਤੇ ਉਪਦੇਸ਼ ਰਾਹੀਂ ਮੈਂ ਜਪਦਾ ਹਾਂ। ਗੁਰੂ ਦਾ ਉਪਦੇਸ਼ ਸੀ ਸਲੋਕ ਮਹਿਲਾ ਚੌਥਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਇਹ ਗੁਰੂ ਨੇ ਬਚਨ ਦਿੱਤਾ ਸਿੱਖ ਨੂੰ, ਅਤੇ ਸਿੱਖ ਫਿਰ ਉਸ ਉਪਦੇਸ਼ ਨੂੰ ਉਸ ਬਚਨ ਨੂੰ ਕਮਾਉਂਦਾ। ਉਸ ਤੋਂ ਬਾਅਦ ਫਿਰ ਸਿੱਖ ਦੇ ਜੀਵਨ ਵਿੱਚ ਕੀ ਘਟਨਾ ਘਟਦੀ ਹੈ? ਮਹਾਰਾਜ ਬਖਸ਼ਿਸ਼ ਕਰਦੇ, ਜਦੋਂ ਉਹ ਗੁਰੂ ਦਾ ਬਚਨ ਧਿਆਨ ਵਿੱਚ ਰੱਖ ਕੇ ਅਕਾਲ ਪੁਰਖ ਦੇ ਨਾਮ ਦਾ ਜਾਪ ਜਪਦਾ ਹੈ, ਫਿਰ ਇਹ ਬਖਸ਼ਿਸ਼ ਹੁੰਦੀ ਹੈ।
ਸਫਲ ਮੂਰਤ ਦਰਸ਼ਨ ਬਲਿਹਾਰੀ।
ਫਿਰ ਉਹ ਗੁਰੂ ਦਾ ਸਿੱਖ ਵਾਰ ਵਾਰ ਮਨ ਕਰਕੇ, ਹਿਰਦੇ ਕਰਕੇ, ਮਨ ਕਰਕੇ, ਬਚਨਾਂ ਕਰਕੇ, ਕਰਮਾਂ ਕਰਕੇ ਆਪਣੇ ਗੁਰੂ ਦੇ ਦਰਸ਼ਨਾਂ ਤੋਂ ਬਲਿਹਾਰ ਜਾਣ ਲੱਗ ਪੈਂਦਾ। ਉਹ ਦਰਸ਼ਨ ਜੋ ਸਫਲ ਮੂਰਤ ਹਨ, ਜਿਹੜੇ ਦਰਸ਼ਨਾਂ ਵਿੱਚੋਂ ਸਾਰਾ ਫਲ ਮਿਲਦਾ, ਜਿਸ ਗੁਰੂ ਦੇ ਦਰਸ਼ਨ ਵਿੱਚੋਂ, ਗੁਰੂ ਦੇ ਉਪਦੇਸ਼ ਵਿੱਚੋਂ, ਗੁਰੂ ਦੀ ਸੰਗਤ ਵਿੱਚੋਂ ਹਰ ਤਰ੍ਹਾਂ ਦਾ ਫਲ ਪ੍ਰਾਪਤ ਹੁੰਦਾ, ਉਹ ਗੁਰੂ ਦੇ ਦਰਸ਼ਨਾਂ ਤੋਂ ਫਿਰ ਉਹ ਬਲਿਹਾਰ ਜਾਂਦਾ ਅਤੇ ਵਾਰ ਵਾਰ ਇਹ ਗੱਲ ਗੁਰੂ ਦੀ ਵਡਿਆਈ ਵਿੱਚ ਕਹਿੰਦਾ ਉਹ ਸਿੱਖ ਕਿ ਗੁਰਪੁਰਾ ਭੇਟਿਓ ਵਡਭਾਗੀ। ਵੱਡੇ ਭਾਗ ਬਣੇ ਨੇ ਤਾਂ ਪੂਰੇ ਗੁਰੂ ਦੇ ਦਰਸ਼ਨ ਹੋਏ। ਗੁਰਪੁਰਾ ਭੇਟਿਓ ਵਡਭਾਗੀ ਮਨ ਪਿਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ। ਅਤੇ ਫਿਰ ਉਹ ਕੀ ਕਹਿੰਦਾ? ਆਪਣੇ ਸਤਿਗੁਰ ਕੈ ਬਲਿਹਾਰੈ ਅੱਗੇ ਸੁਖ ਪਾਛੈ ਸੁਖ ਸਹਜਾ ਘਰ ਆਨੰਦ ਅਮਾਰੈ। ਕਿਉਂਕਿ ਸਫਲ ਮੂਰਤ ਅਕਾਲ ਦਰਸ਼ਨ ਪ੍ਰਭ ਹੈ ਪੀ ਹੋਵਣ ਹਾਰਾ, ਗੁਰੂ ਦਾ ਦਰਸ਼ਨ ਸਫਲ ਹੈ। ਹਰ ਤਰ੍ਹਾਂ ਦਾ ਫਲ ਗੁਰੂ ਦੇ ਚਰਨਾਂ ਵਿੱਚੋਂ, ਗੁਰੂ ਦੇ ਦਰਸ਼ਨਾਂ ਵਿੱਚੋਂ ਮਿਲਦਾ। ਸਿੱਖ ਫਿਰ ਗੁਰੂ ਤੋਂ ਬਲਿਹਾਰ ਜਾਂਦਾ, ਉੱਠਦਿਆਂ ਬਹਿੰਦਿਆਂ ਕਿਰਤ ਕਰਮ ਕਰਦਿਆਂ ਸੰਸਾਰ ਵਿੱਚ ਵਿਚਰਦਿਆਂ ਉਹ ਗੁਰੂ ਦੇ ਸ਼ੁਕਰਾਨੇ ਵਿੱਚ ਜਪਦਾ ਰਹਿੰਦਾ, ਆਪਣੇ ਸਤਿਗੁਰ ਕੈ ਬਲਿਹਾਰ,
ਆਪਣੇ ਸਤਿਗੁਰ ਕੈ ਬਲਿਹਾਰ, ਸਤਿਗੁਰ ਕੈ ਬਲਿਹਾਰ, ਆਪਣੇ ਸਤਿਗੁਰ ਕੈ ਬਲਿਹਾਰ, ਸਤਿਗੁਰ ਕੈ ਬਲਿਹਾਰ, ਆਪਣੇ ਸਤਿਗੁਰ ਕੈ ਬਲਿਹਾਰ,
ਸਤਿਗੁਰ ਕੈ ਬਲਿਹਾਰ, ਆਪਣੇ
ਅੱਗੇ ਸੁਖ ਪਾਛੇ ਸੁਖ ਸਹਜਾ, 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 ਘਰ ਆਨੰਦ ਹਮਾਰੇ ਆਪਣੇ ਸਤਿਗੁਰ ਕੈ ਬਲਿਹਾਰ, ਸਤਿਗੁਰ ਕੈ ਬਲਿਹਾਰ, ਆਪਣੇ ਸਤਿਗੁਰ ਕੈ ਬਲਿਹਾਰ, ਘਰ ਆਨੰਦ ਹਮਾਰੇ ਆਪਣੇ
ਸਤਿਗੁਰ ਕੈ ਬਲਿਹਾਰ, ਸਿੱਖ ਕਿਉਂ ਬਲਿਹਾਰ ਜਾਂਦਾ ਫਿਰ ਸਤਿਗੁਰੂ ਤੋਂ? ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਸਲੋਕ ਕਿਹਾ, ਸਲੋਕ ਸਹਿਜ ਕਿਰਤੀ ਵਿੱਚ, ਕਹਿਣ ਲੱਗੇ ਗੁਰੂ ਵਿੱਚ ਇਹ ਸਮਰੱਥਾ ਹੈ, ਜਿਹੜਾ ਕੋਈ ਸੰਸਾਰ ਵਿੱਚ ਪਛੜ ਜਾਂਦਾ, ਭਾਵੇਂ ਕਿਸੇ ਵੀ ਖਿੱਤੇ ਵਿੱਚ ਪਛੜ ਜਾਏ, ਉਹ ਫਾਈਨੈਂਸ਼ਲੀ ਤੌਰ 'ਤੇ ਪਛੜ ਜਾਏ, ਉਹ ਪਰਿਵਾਰਕ ਤੌਰ 'ਤੇ ਪਿੱਛੇ ਰਹਿ ਜਾਏ, ਉਹ ਸੰਸਾਰਕ ਸਮਾਜਿਕ ਤੌਰ 'ਤੇ ਪਿੱਛੇ ਰਹਿ ਜਾਏ, ਜੇ ਕਿਤੇ ਪਿੱਛੇ ਰਹਿਣ ਵਾਲਾ ਪਛੜਨ ਵਾਲਾ ਗੁਰੂ ਦੇ ਚਰਨਾਂ ਵਿੱਚ ਆ ਜਾਏ, ਗੁਰੂ ਉਹਨੂੰ ਪਿੱਛਿਓਂ ਚੁੱਕ ਕੇ ਅੱਗੇ ਕਰ ਦਿੰਦਾ। ਇਹ ਗੁਰੂ ਦੀ ਸਮਰੱਥਾ ਹੈ, ਉਹ ਪਿੱਛੇ ਚੱਲਣ ਵਾਲਿਆਂ ਨੂੰ ਆਗੂ ਬਣਾ ਦਿੰਦਾ, ਉਹ ਨਿਰਧਨ ਬੰਦਿਆਂ ਨੂੰ ਧਨਵਾਨ ਬਣਾ ਦਿੰਦਾ, ਉਹ ਕੰਗਾਲ ਬੰਦਿਆਂ ਨੂੰ ਰਾਤੋ ਰਾਤ ਅਮੀਰ ਕਰ ਦਿੰਦਾ। ਗੁਰੂ ਬਖਸ਼ਿਸ਼ ਕਿਰਪਾ ਕਰਨ 'ਤੇ ਆ ਜਾਏ, ਇਹ ਸੱਚ ਹੈ। ਵੱਡੇ ਤੋਂ ਵੱਡਾ ਰੋਗ ਹੋਵੇ ਜਿਹਨੂੰ ਡਾਕਟਰ ਕਹਿਣੇ ਦਾ ਕੋਈ ਇਲਾਜ ਨਹੀਂ, ਗੁਰੂ ਰਾਤੋ ਰਾਤ ਉਹਨੂੰ ਅਰੋਗ ਕਰ ਦਿੰਦਾ। ਇਹ ਗੁਰੂ ਵਿੱਚ ਸਮਰੱਥ ਹੈ। ਹਜ਼ੂਰ ਨੇ ਬਚਨ ਕਹਿ, ਪਾਸ਼ੰ ਅਗਰਣੀ ਵੈ ਕ੍ਰੋਧ, ਪਿੱਛੇ ਚੱਲਣ ਵਾਲੇ ਲੋਕਾਂ ਨੂੰ ਗੁਰੂ ਅੱਗੇ ਕਰ ਸਕਦਾ, ਇਹ ਉਹਦੀ ਵਡਿਆਈ ਸਮਰੱਥਾ ਹੈ। ਪਾਸ਼ੰ ਅਗਰਣੀ ਵੈ ਕ੍ਰੋਧ, ਨਿਰਾਸੰ ਆਸ ਪੂਰਨ ਹੈ, ਜਿਹਦੀ ਆਸ ਕਿਤਿਓਂ ਨਾ ਪੂਰੀ ਹੋਵੇ, ਬੰਦਾ ਨਿਰਾਸਾ ਹੋ ਜਾਏ, ਉਹ ਗੁਰੂ ਅੱਗੇ ਆ ਕੇ ਸੀਸ ਝੁਕਾਏ, ਗੁਰੂ ਆਸ ਪੂਰੀ ਕਰ ਦਿੰਦਾ। ਨਿਰਧਨ ਭੈਣ ਧਨਵੰਤੇ, ਜਿਹੜਾ ਧਨ ਦੇ ਪੱਖੋਂ ਪਖੜ ਜਾਏ, ਗੁਰੂ ਕੰਗਾਲ ਨੂੰ ਰਾਤੋਂ ਰਾਤ ਅਮੀਰ ਕਰ ਸਕਦਾ। ਇਹ ਗੁਰੂ ਦੀ ਸਮਰੱਥਾ ਹੈ ਕਿ ਰੋਗੀਆਂ ਰੋਗ ਖੰਡਣੇ, ਕੋਈ ਰੋਗ ਨਾਲ ਭਰਿਆ, ਡਾਕਟਰ ਕਹਿਣੇ ਦਾ ਇਲਾਜ ਕੋਈ ਨਹੀਂ, ਗੁਰੂ ਦੀ ਦ੍ਰਿਸ਼ਟੀ ਪੈ ਜਾਏ ਤੇ ਇੱਕ ਪਲ ਵਿੱਚ ਕੋੜੀਆਂ ਨੂੰ ਕੰਚਨ ਵਰਗਾ ਕਰ ਦਿੰਦਾ। ਰੋਗੀਆਂ ਰੋਗ ਖੰਡਣੇ, ਨਿਰਧਨ ਪੈਂ ਧਨਵੰਤੇ, ਰੋਗੀਆਂ ਰੋਗ ਖੰਡਣੇ, ਭਗਤਿਆਂ ਭਗਤ ਦਾਨੰ, ਰਾਮ ਨਾਮ ਗੁਣ ਕੀਰਤਨੇ। ਅੱਗੇ ਮਹਾਰਾਜ ਨੇ ਕਿਹਾ, ਪਾਰ ਬ੍ਰਹਮ ਪੁਰਖ ਦਾਤਾਰੇ, ਨਾਨਕ ਗੁਰ ਸੇਵਕ ਨੇ ਨਾ ਲੱਭਤੇ। ਕਿਹੜੀ ਚੀਜ਼ ਹੈ ਜਿਹੜੀ ਗੁਰੂ ਦੀ ਸੇਵਾ ਦੇ ਰਾਹੀਂ ਨਹੀਂ ਮਿਲ ਸਕਦੀ? ਉਹ ਸਿੱਖਾ ਗੁਰੂ ਦੀ ਸੇਵਾ ਵਿੱਚ ਜੁੜੀ, ਗੁਰੂ ਤੈਨੂੰ ਆਹ ਕੁਝ ਬਖਸ਼ ਦਿੰਦਾ। ਜਦੋਂ ਸਿੱਖ ਨੂੰ ਗੁਰੂ ਦੀ ਸਮਰੱਥਾ ਵਡਿਆਈ ਸਮਝ ਆਉਂਦੀ ਹੈ, ਫਿਰ ਸੁਰਤੀ ਕਰਕੇ ਸਿੱਖ ਗੁਰੂ ਤੋਂ ਬਲਿਹਾਰ ਜਾਂਦਾ, ਗੁਰੂ ਦੇ ਦਰਸ਼ਨਾਂ ਤੋਂ ਹਮੇਸ਼ਾ ਬਲਿਹਾਰ ਰਹਿੰਦਾ ਹੈ।
ਚਰਨ ਕਮਲ ਮਨ ਪ੍ਰਾਣ ਆਧਾਰੀ,
ਫਿਰ ਗੁਰੂ ਦੇ ਚਰਨ ਕਮਲ, ਗੁਰੂ ਦਾ ਉਪਦੇਸ਼, ਗੁਰੂ ਦਾ ਦਿੱਤਾ ਸ਼ਬਦ ਆਪਣੇ ਪ੍ਰਾਣਾਂ ਦਾ ਆਧਾਰ ਬਣਾਉਂਦਾ, ਉਹਨੂੰ ਸ਼ਬਦ ਨਹੀਂ ਵਿਸਰਦਾ। ਉੱਠਦਿਆਂ ਬਹਿੰਦਿਆਂ ਸੰਸਾਰ ਵਿੱਚ ਕਿਰਤ ਕਰਮ ਕਰਦਿਆਂ ਉਹ ਦੁੱਖ ਵਿੱਚ ਵੀ ਜਪਦਾ ਤੇ ਸੁੱਖ ਵਿੱਚ ਵੀ ਜਪਦਾ। ਸਭ ਤੋਂ ਵੱਡਾ ਹਾਦਸਾ ਸੁੱਖ ਵਿੱਚ ਰੱਬ ਦਾ ਨਾਮ ਭੁੱਲਣ ਦਾ ਹੈ, ਦੁੱਖ ਵਿੱਚ ਤਾਂ ਸਾਰੇ ਨਾਮ ਜਪਦੇ ਨੇ। ਦੁੱਖ ਹੋਵੇ ਤੇ ਜਿਹਨੇ ਕਦੇ ਵਾਹਿਗੁਰੂ ਨਹੀਂ ਕਿਹਾ ਉਹ ਵੀ ਕਹਿੰਦਾ, ਦੁੱਖ ਆਵੇ ਤੇ ਜਿਹੜਾ ਕਦੇ ਗੁਰਦੁਆਰੇ ਨਹੀਂ ਗਿਆ ਉਹ ਵੀ ਜਾਂਦਾ, ਦੁੱਖ ਆਵੇ ਤੇ ਜਿਹਨੇ ਕਦੇ ਕੋਈ ਰੱਬ ਦਾ ਨਾਮ ਜਾਪ ਨਹੀਂ ਕੀਤਾ ਉਹ ਵੀ ਜਪਦਾ। ਪਰ ਮਾਫ ਕਰਿਓ, ਸਭ ਤੋਂ ਵੱਡਾ ਖਤਰਾ ਇਹ ਹੈ ਕਿ ਸੁੱਖ ਵੇਲੇ ਨਾ ਭੁੱਲ ਜਾਏ। ਪਰ ਜਦੋਂ ਗੁਰੂ ਦੀ ਨਦਰ ਕਿਰਪਾ ਹੈ, ਉਹ ਸੁੱਖ ਵੇਲੇ ਵੀ ਯਾਦ ਕਰਾਉਂਦਾ, ਦੁੱਖ ਵੇਲੇ ਵੀ ਨਾਲ ਰਹਿੰਦਾ। ਤਾਂਹੀਓ ਹਜ਼ੂਰ ਨੇ ਕਿਹਾ, ਜੇ ਜਾਂ ਸੁੱਖ ਤਾਂ ਸੌ ਸੇਵੀ ਹੈ, ਜਦੋਂ ਤੇਰੇ ਜੀਵਨ ਵਿੱਚ ਸੁੱਖ ਹੈ ਉਦੋਂ ਉਹਨੂੰ ਚੇਤੇ ਰੱਖੀ, क्योंकि दुख वेले वो तेरा साथ छड्डण वाला नहीं। दुख वेले तो उन्हां दा भी साथ दिंदा है जिन्हें कदे सुख वेले नहीं आराध्या। तू सुख वेले आराधन करी वो दुख वेले तेरे नाल रवेगा। हजूर ने कहा जां सुख तां शौरावे दुख पी संभाले। पहला कह जदों सुख है उदों चेते करी क्योंकि खतरा सुख वेले भुलण दा। जां सुख तां शौरावे दुख पी संभाले ओए नानक कहे सियाणी है इबकंत मिलावा होए। हजूर ने कहा सेवक वास्ते गुरु दे चरण कमल प्राण आधार बन जांदे ने ओ दुख ते सुख वे सदा जपदा रहिंदा है।
रहाओ साध संग जन्म मरण निवारी।
हजूर ने कहा फिर गुरु दा उपदेश की है जिथे ओ नाम जपाउंदा है उत्थे गुरु दा वचन ए है सिखा साध संगत दे राही होके आ। ये सफर तेनू सहजे सहजे परमात्मा तक लेके जाएगा। एक चीज ध्यान विच रखियो हजूर ने बचन कहा गुरु समुंद नदी सब सिखी नत है जित वड्याई। ये चीज तुहाडे ध्यान विच रहेगी जदों बंदे ने तैरना सीखना है वह पहले दिन समुंदर विच तैरना नहीं सीख सकता। पहला उन्हों छोटिया छोटिया नदियां पोल तालाबों में तैरना सीखना पैंदा है। पहला थोड़े जे पानी विच तैरना सीखदा है वह सीधा समुंदर विच तैरना नहीं सीखदा। गुरु ने कहा सिखी एक नदी की न्याई है पहला संगत रूपी सिखी विचों चल के आ एक दिन फिर समुंदर विच भी तारी ला लेंगा। सीधा समुंदर विच नहीं क्योंकि गुरु समुंद नदी सब सिखी नत है जित वड्याई। अज हजूर ने कहा गुरु फिर सिख नू संगत राही लियाउंदा ते साध संगत जन्म मरण निवारी। साध संगत दे राही सहजे सहजे जन्म मरण की इस नदी तो तर जाता है।
अमृत कथा सुन करन आधारी।
गुरु का वह उपदेश वो कथन जो अमृत है जो कदे मरदा नहीं वह सच जिहड़ा कदे पुराना नहीं हुंदा उन्हूं कथा दे रूप विच वचन दे रूप विच सिख सुन के अपने जीवन अंदर विचार धार लैंदा है। गुरु का उपदेश कदे पुराना नहीं हुंदा। सच पुराना होवे ना ही सीता कदे ना पटे। दुनिया का हर ज्ञान पुराना हो सकता है पर गुरु का ज्ञान पुराना नहीं हुंदा। सालां दे साल गुजर जांदे ने सदियां गुजर जांदियां ने गुरु का उपदेश सदा ही नवा रहिंदा है। ताइयों महाराज ने कहा साहिब मेरा नीत नवा सदा सदा दा तार। गुरु सदा नवीन रूप विच है। ये तुहाडी जिंदगी का तजर्बा रहना। साडे प्यो दादे बजुर्ग पड़दादे कदों होके गुजर गए ये ख्याल विच रखियो। कदे पड़दादे भी जपती पढ़ते सन दादे भी जपती सह पढ़ते रहे पिता भी जपती सह पढ़ता रहा पुत्र भी पढ़ता है अगे पोतरे भी पढ़ते ने। किन्नियां पीढ़ियां जपती साहब का जाप करदियां गुजर गई कि जाप पुराना होया कि किसी ने कहा इन्ने साल प्यो दादे पड़दादे पढ़ते रहे हुणे पुराना हो गया। नहीं सच पुराना होवे ना ही सीता कदे ना पट है। हजूर ने कहा अमृत कथा सुन गुरु का उपदेश जेड़ा वह अमृत है। वह मृत्यु विच नहीं आता पुराना नहीं हुंदा कदे नहीं मरदा जीवन का आधार बन जाता है।
काम क्रोध लोभ मोह तजारी।
इस गुरु के उपदेश के नाल फिर सिख उत्ते कृपा बख्शिश हुंदी है। वो काम क्रोध लोभ मोह अहंकार इन्हां चीज़ां तो अपने आप नूं अलग कर लैंदा है। तजारी दा अर्थ है तज दिंदा है भाव ये कि यह चीज़ां मरदियां नहीं। गुरु के उपदेश बचन ते शब्द के जाप नाल इन्हां दी तासीर बदल जाती है। क्रोध की तासीर बदल जाएगी काम की तासीर बदल जाएगी लोभ की तासीर बदल जाएगी। वह चीज़ां दान दया सत संतोख धर्म विच आ जांदियां ने। शरीर धारी रहिंदा उसे तरह दा अंदरों तसीर बदलन लग जाती है। एक ख्याल विच रखियो जदों पहले पहल दरखत नूं किते कोई फल लगता है सीधा फल नहीं लगेगा। पहला उन्हों बूर पैंदा फिर उन्हों डोडियां लगदियां ने फिर वह फल का रूप धारण करता है। जदों वह फल का रूप धारण कर लगता है उहदा रंग भी बाहरों हरे अंदरों भी कठोर है ते खा के वेखोगे स्वाद कोई नहीं बिल्कुल कुसैला है क्योंकि अजे शुरुआत हुई है। इस तरह धर्म के गुरु के मार्ग उत्ते जदों सिख चलता है पहले पहल अजे अंदरों कठोरता नहीं मुकदी। ये मार्ग किसी तरह कसैला लगता है ये रस नहीं आता पर जदों किसी रस पै जाता है जिनी देर मन की मैल ना कट्टी जाए ਉੱਨੀ ਦੇ ਰਸ ਪੈਦਾ ਨਹੀਂ ਹੁੰਦਾ। ਜਿੱਦਣ ਸ਼ਬਦ ਗੁਰ ਕਾ ਸ਼ਬਦ ਕੱਟ ਹੈ ਕੋਟ ਕਰਮ, ਕਰੋੜਾਂ ਕਰਮਾਂ ਦੀ ਮੈਲ ਕੱਟ ਦਿੰਦਾ, ਫਿਰ ਸ਼ਬਦ ਵਿੱਚੋਂ ਰਸ ਆਉਣਾ ਸ਼ੁਰੂ ਹੁੰਦਾ। ਜਿਵੇਂ ਲੱਗਿਆ ਹੋਇਆ ਫਲ ਉਹਦਾ ਰੰਗ ਵੀ ਬਦਲਦਾ, ਉਹ ਅੰਦਰੋਂ ਨਰਮ ਵੀ ਪੈਂਦਾ। ਇਸ ਗੱਲ ਦੀ ਨਿਸ਼ਾਨੀ ਹੈ, ਲੱਗਿਆ ਤਾਂ ਟਾਹਣੀ ਨਾਲ ਹੀ ਹੈ, ਉਹ ਸਫ਼ਰ ਨਹੀਂ ਕਰ ਰਿਹਾ, ਉਸੇ ਦਰਖਤ ਨਾਲ ਲੱਗਿਆ। ਪਰ ਉੱਥੇ ਲੱਗਿਆ ਹੋਇਆ ਇਸ ਗੱਲ ਦੀ ਨਿਸ਼ਾਨੀ ਹੈ ਕਿ ਉਹ ਲੱਗਿਆ ਹੋਇਆ ਅੰਬ ਸਫ਼ਰ ਕਰ ਰਿਹਾ, ਕਿਉਂਕਿ ਉਹਦਾ ਰੰਗ ਬਦਲ ਗਿਆ, ਉਹ ਅੰਦਰੋਂ ਨਰਮ ਪੈ ਗਿਆ। ਇਸ ਤਰ੍ਹਾਂ ਸਰੀਰ ਉਸੇ ਤਰ੍ਹਾਂ ਦਾ ਰਹਿੰਦਾ, ਪਰ ਗੁਰੂ ਨੇ ਕਿਹਾ ਅੰਦਰੋਂ ਤਸੀਰ ਬਦਲ ਜਾਂਦੀ ਹੈ। ਜਿਹਦੇ ਅੰਦਰ ਦਇਆ, ਸਤ ਸੰਤੋਖ, ਧਰਮ ਟਿਕ ਜਾਂਦਾ, ਉਹ ਦਿਸਣ ਲੱਗ ਪੈਂਦਾ, ਉਹਦੇ ਜੀਵਨ ਵਿੱਚ ਨਰਮਾਈ ਆਉਂਦੀ ਹੈ, ਪੁੰਨ ਦਾਨ ਦਇਆ ਸਤ ਸੰਤੋਖ ਭਰਦੇ ਨੇ। ਹਜ਼ੂਰ ਨੇ ਕਿਹਾ ਇਸ ਤਰ੍ਹਾਂ ਅੰਦਰ ਦੀਆਂ ਉਹ ਚੀਜ਼ਾਂ ਦੀ ਤਸੀਰ ਬਦਲ ਜਾਂਦੀ ਹੈ। ਕਾਮ ਕ੍ਰੋਧ ਲੋਮੋ ਜੋ ਅੰਦਰ ਵਰਤਦੇ ਨੇ, ਉਹਨੂੰ ਮਹਾਰਾਜ ਨੇ ਕਿਹਾ ਤਜ਼ਾਰੀ। ਤਜ਼ਾਰੀ ਦਾ ਅਰਥ ਹੈ ਉਹ ਉਹਨਾਂ ਦੀ ਤਸੀਰ ਤਜ ਦਿੰਦਾ, ਉਹ ਛੱਡ ਕੇ ਉਹਦੀ ਤਸੀਰ ਚੇਂਜ ਹੋ ਜਾਂਦੀ। ਜਿਵੇਂ ਬਦਾਮ ਦੀਆਂ ਗਿਰੀਆਂ ਸਿੱਧੀਆਂ ਖਾਓ, ਮਿਹਦੇ 'ਚ ਗਰਮੀ ਪੈਦਾ ਕਰਦੀਆਂ ਨੇ, ਕੁਝ ਘੰਟੇ ਪਾਣੀ ਵਿੱਚ ਭਿਉਂ ਕੇ ਰੱਖ ਦਿਓ, ਉਹਨਾਂ ਦੀ ਤਸੀਰ ਬਦਲ ਜਾਂਦੀ, ਉਹ ਠੰਡੀਆਂ ਹੋ ਜਾਂਦੀਆਂ। ਇਸੇ ਤਰ੍ਹਾਂ ਜਿਹੜਾ ਮਨ ਬਾਣੀ ਵਿੱਚ ਭਿੱਜਣ ਲੱਗ ਜਾਂਦਾ, ਮਨੁੱਖ ਦੇ ਅੰਦਰ ਵਰਤਦੇ ਹੋਏ ਕਾਮ ਕਰੋ ਲੋਮੋ ਅਹੰਕਾਰ, ਇਹ ਚੀਜ਼ਾਂ ਸੰਜਮ ਵਿੱਚ ਆ ਕੇ ਉਹਨਾਂ ਦੀ ਤਸੀਰ ਬਦਲ ਜਾਂਦੀ ਹੈ। ਹਜ਼ੂਰ ਕਹਿੰਦੇ ਨੇ ਉਹ ਫਿਰ ਗੁਰੂ ਦੀ ਕਿਰਪਾ ਨਾਲ ਇਹਨਾਂ ਦੀ ਤਸੀਰ ਨੂੰ ਤਜ ਦਿੰਦਾ ਹੈ।
ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ।
ਗੁਰੂ ਦਾ ਦਿੱਤਾ ਨਾਮ ਦ੍ਰਿੜ ਕਰਦਾ, ਦਾਨ ਦਾ ਅਰਥ ਹੈ ਉਹ ਪਰਉਪਕਾਰੀ ਬਣਦਾ, ਉਹ ਦੂਜਿਆਂ ਦਾ ਭਲਾ ਕਰਦਾ। ਇਸ਼ਨਾਨ ਸੁਚਾਰੀ ਦਾ ਅਰਥ ਹੈ ਉਸ ਸਿੱਖ ਦਾ ਆਚਰਣ ਉੱਚਾ ਸੁੱਚਾ ਹੋਣ ਲੱਗ ਪੈਂਦਾ, ਉਹਦੀਆਂ ਅੱਖਾਂ ਸੁੱਚਮਤਾ ਗ੍ਰਹਿਣ ਕਰਦੀਆਂ ਨੇ, ਉਹਦੀ ਜ਼ਬਾਨ ਸੱਚ ਵੱਲ ਦੇ ਪਾਸੇ ਤੁਰਦੀ ਹੈ, ਉਹਦਾ ਕੰਨ ਲੋਕਾਂ ਦਾ ਝੂਠ ਨਹੀਂ ਸੁਣਦੀ, ਨਿੰਦਿਆ ਨਹੀਂ ਸੁਣਦੇ, ਉਹ ਕੰਨ ਫਿਰ ਉਹ ਚੀਜ਼ ਸੁਣਦੇ ਨੇ ਜਿਹੜੇ ਉਹਦੇ ਅੰਦਰ ਆਨੰਦ ਅਤੇ ਰਸ ਪੈਦਾ ਕਰਨ, ਉਹ ਸਾਖੀ ਸੁਣਦੇ ਨੇ ਜਿਹੜੀ ਰੱਬ ਨਾਲ ਜੋੜਨ। ਅੱਖਾਂ ਸੰਸਾਰ ਵੇਖਦੀਆਂ ਨੇ, ਪਰ ਇਸ ਤਰ੍ਹਾਂ ਦੀ ਤਾਸੀਰ ਬਦਲ ਗਈ ਕਿ ਅੱਖਾਂ ਦਾ ਆਚਰਣ ਸੁੱਚਾ ਹੋ ਗਿਆ। ਇਸ਼ਨਾਨ ਸੁਚਾਰੀ ਦਾ ਅਰਥ ਹੈ ਆ ਸਰੀਰਧਾਰੀ ਸਿੱਖ ਦਾ ਆਚਰਣ ਉੱਚਾ ਹੋਣ ਲੱਗ ਪੈਂਦਾ, ਉਹਦੇ ਅੰਦਰ ਦ੍ਰਿੜਤਾ ਬਣ ਜਾਂਦੀ ਹੈ।
ਕਹੁ ਨਾਨਕ ਇਹੋ ਤਤ ਬੀਜਾਰੀ।
ਪਰ ਇਹ ਤੱਤ ਦੀ ਗੱਲ ਹੈ, ਜਿੰਨੀ ਦੇਰ ਕੋਈ ਦ੍ਰਿੜਤਾ ਅੰਦਰ ਨਾ ਲਿਆਵੇ, ਮਹਾਰਾਜ ਨੇ ਕਿਹਾ ਇਹ ਵਿਚਾਰ ਖੋਜ ਕਰਨ ਤੋਂ ਬਾਅਦ ਇੱਕ ਤੱਤ ਹੈ ਕਿ ਗੁਰੂ ਦਾ ਬਚਨ ਸਭ ਤੋਂ ਪਹਿਲਾਂ ਸਿੱਖ ਨੂੰ ਮਨ ਦੇ ਅੰਦਰ ਧਿਆਨ ਵਿੱਚ ਧਾਰਨਾ ਪੈਂਦਾ। ਜਦੋਂ ਬਚਨ ਦ੍ਰਿੜ ਹੋ ਜਾਏ ਫਿਰ ਉਸ ਬਚਨ ਨੂੰ ਕੱਟਿਆ ਨਹੀਂ ਜਾ ਸਕਦਾ। ਦ੍ਰਿੜ ਦਾ ਅਰਥ ਹੈ ਪੱਕੀ ਹੋਈ ਚੀਜ਼, ਉਹ ਮੋਹਰ ਜਿਹੜੀ ਪੱਥਰ ਵਿੱਚ ਛਪ ਗਈ ਹੈ, ਹੁਣ ਉਹਨੂੰ ਕੱਟਿਆ ਨਹੀਂ ਜਾ ਸਕਦਾ। ਮਨ ਦੇ ਅੰਦਰ ਗੁਰੂ ਦਾ ਬਚਨ ਵਸ ਜਾਂਦਾ, ਫਿਰ ਕਿਸੇ ਕੀਮਤ ਉੱਤੇ ਵੀ ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ। ਧੰਨ ਗੁਰੂ ਅਰਜਨ ਦੇ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਜੋ ਅੱਜ ਹੁਕਮ ਬਖਸ਼ਿਸ਼ ਕਰ ਰਹੇ ਹਨ। ਹਜ਼ੂਰ ਦਾ ਪਰਸੋਂ ਨੂੰ ਸਮੁੱਚਾ ਸਿੱਖ ਜਗਤ ਮਹਾਨ ਸ਼ਹੀਦੀ ਪੁਰਬ ਸ਼ਰਧਾ ਭਾਵਨਾ ਨਾਲ ਮਨਾ ਰਿਹਾ। ਸਿੱਖ ਸੰਗਤਾਂ ਨੇ ਭਾਵਨਾ ਨਾਲ ਪਾਠ ਕਰਾਉਣੇ ਨੇ, ਕੀਰਤਨ ਦਰਬਾਰ ਹੋਣੇ ਨੇ, ਥਾਂ ਥਾਂ 'ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲੱਗਣੀਆਂ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕੋ ਹੀ ਉਪਦੇਸ਼ ਦਿੱਤਾ, ਸਿੱਖੋ ਜਦੋਂ ਧਰਮ ਅੰਦਰ ਦ੍ਰਿੜ ਹੋ ਜਾਏ ਉਹਨੂੰ ਕਿਸੇ ਕੀਮਤ ਉੱਤੇ ਕੱਟਿਆ ਨਹੀਂ ਜਾ ਸਕਦਾ। ਜਦੋਂ ਧਰਮ ਅੰਦਰ ਦ੍ਰਿੜ ਹੋ ਜਾਏ ਉਹਨੂੰ ਕਿਸੇ ਕੀਮਤ ਉੱਤੇ ਵੀ ਖਰੀਦਿਆ ਨਹੀਂ ਜਾ ਸਕਦਾ, ਕਿਉਂਕਿ ਧਰਮ ਅਮੁੱਲ ਹੈ, ਉਹਦਾ ਕੋਈ ਮੁੱਲ ਨਹੀਂ। ਤਾਂਹੀਓ ਹਜ਼ੂਰ ਕਹਿੰਦੇ ਨੇ ਅਮੁੱਲ ਧਰਮ, ਅਮੁੱਲ ਦੀਵਾਨ, ਅਮੁੱਲ ਤੁਲ, ਅਮੁੱਲ ਪਰਵਾਨ। ਇਹ ਸੱਚ ਹੈ, ਧਰਮ ਅਮੁੱਲ ਹੈ, ਜਿਹੜੇ ਧਰਮ ਦਾ ਮੁੱਲ ਪੈ ਜਾਏ ਉਹ ਧਰਮ ਹੀ ਕੋਈ ਨਹੀਂ। ਗੁਰੂ ਨੇ ਇਸ ਧਰਤੀ 'ਤੇ ਧਰਮ ਦਿੱਤਾ। ਇੱਕ ਚੀਜ਼ ਧਿਆਨ ਵਿੱਚ ਰੱਖਿਓ, ਇਸ ਦੁਨੀਆਂ ਵਿੱਚ, ਇਤਿਹਾਸ ਵਿੱਚ ਜਾਂ ਫਿਰ ਕਿਸੇ ਪਾਪੀ ਬੰਦੇ ਦਾ ਜ਼ਿਕਰ ਹੈ ਜਾਂ ਫਿਰ ਕਿਸੇ ਪੁੰਨ ਕਰਨ ਵਾਲੇ ਦਾ, ਗਬਲੇ ਦਾ ਹੋਰ ਕਿਸੇ ਦਾ ਜ਼ਿਕਰ ਨਹੀਂ। ਜਾਂ ਫਿਰ ਸੰਤ ਦਾ ਜ਼ਿਕਰ ਹੋਏਗਾ ਜਾਂ ਚੋਰ ਦਾ ਜ਼ਿਕਰ ਹੋਏਗਾ ਜਾਂ ਜ਼ਬਰ ਕਰਨ ਵਾਲੇ ਦਾ ਜ਼ਿਕਰ ਹੋਏਗਾ ਜਾਂ ਜ਼ਬਰ ਸਹਿਣ ਵਾਲੇ ਦਾ ਜ਼ਿਕਰ ਹੋਏਗਾ, ਪਰ ਇਹ ਚੀਜ਼ ਧਿਆਨ ਵਿੱਚ ਰੱਖਿਓ, ਮਨ ਵਿੱਚ ਆਉਂਦਾ ਕਿਸੇ ਚੋਰ ਨੂੰ ਜੇਲ੍ਹ ਵਿੱਚ ਬੰਦ ਕੀਤਾ ਜਾਏ, ਸਜ਼ਾ ਦਿੱਤੀ ਜਾਏ, ਉਹਦਾ ਗੁਨਾਹ ਹੈ ਕੋਈ? ਕਿਸੇ ਕਾਤਲ ਬੰਦੇ ਨੂੰ ਸਜ਼ਾ ਮਿਲੇ, ਇਹਦਾ ਮਤਲਬ ਗੁਨਾਹ ਹੈ ਕੋਈ? ਪਰ ਕਿਸੇ ਸੰਤ ਨੂੰ, ਕਿਸੇ ਉਸ ਮੂਰਤ ਨੂੰ ਜੋ ਰੱਬ ਦੀ ਮੂਰਤ ਹੋਵੇ, ਸਾਰੇ ਜਗਤ ਦਾ ਭਲਾ ਲੋਚਦੇ ਹੋਣ, ਸਰਬੱਤ ਦੇ ਭਲੇ ਦੀ ਗੱਲ ਸਿਖਾਉਂਦੇ ਹੋਣ, ਜਿੱਦਣ ਉਸ ਗੁਰੂ ਨੂੰ ਤੱਤੀ ਤਵੀ 'ਤੇ ਬਿਠਾਇਆ ਜਾਏ, ਫਿਰ ਸਵਾਲ ਪੈਦਾ ਹੁੰਦਾ ਦੋਸ਼ ਕੀ ਹੈ? ਦੋਸ਼ ਕੋਈ ਹੈ ਕਿ ਉਸ ਗੁਰੂ ਵਿੱਚ ਦੋਸ਼ ਕੋਈ ਨਹੀਂ? ਇਲਜ਼ਾਮ ਇੱਕੋ ਹੀ ਹੈ कि उस गुरु विच इल्जाम कोई नहीं, क्योंकि सच ते झूठ दा आपस विच बैर है। ये सच है, जगदी हुई शमा दी बैर इको चीज़ है, कोई हनेरी हवा चले ते उदा आपस विच एक दूजे नाल बैर है। बलदी हुई शमा नूं हवा बुझाउणा चाहुंदी है। धन गुरु नानक साहिब महाराज दे वेले तो ये कट्टरपंथी लोग जिहड़े मुतसवी सन, धर्म अंदर नहीं सी, बाहरों बाहरों ईरखा सी। एक बेनती मेरी हथ जोड़ के समझो, अज लोग धर्मां दे मुकाबले करदे ने कि साडी गिणती किन्नी है, उन्हां दी किन्नी, एक दूजे तो अगे। माफ करियो, इस तरह के भी धर्म आए ने पंजाब दे जिहड़े पैसे दे के लोगों नूं खरीददे ने, असीं तुहाडा करजा ला दांगे, असीं तुहाडे बच्चियां दे विआह कर दांगे। ये ठीक है, पुन दान करना चाहिए, पर धर्म ग्रहण कर दी शर्त रख के पुन दान करना पाप है। माफ करियो, ये धर्म कोई वोटां दा संबंध नहीं कि धर्म किसी नूं वोटां पा के खरीदया जाए जां पैसे नाल खरीदया जाए। जिहड़े लोग पैसे नाल धर्म खरीदते ने, माफ करियो, वह बंदे धर्मी ही नहीं, क्योंकि धर्म का कोई मुल नहीं। धर्म कदे खरीदया नहीं जाता, जे किसी का मुल पै जाए तो बंदा धर्मी नहीं, क्योंकि धर्म का मुल ही नहीं कोई। धर्म कोई पैसों नाल विकण वाली चीज़ नहीं है। लोग आपो अपने धर्म नूं इस तरीके नाल वधा रहे ने कि पैसे पा के गिणती असीं वधा दईए, लोग खरीद लईए। नहीं, सरबत दे भले लई इक गुरु नानक साहब का घर है, इत्थे किसे नाल बेवकूफकारा नहीं। हजूर ने कहा, तैनूं 363 धर्म उपदेश दिता है, सिखा नाम जपी, वंड के छकी, धर्म की किरत करी। वंड के छकण का भाव सरबत दे भले का लोची, सिख अरदास करे ते समाप्ति इत्थे होएगी। नानक नाम चढ़दी कला तेरे भाणे, सरबत का भला। यह नहीं कि किसी नूं अपने विच लिआउणा। इत्थे ते अमृत छकाउण लग्गिआं पहलां पुछिआ जांदा, जिहड़ी मैं बेनती कीती है कि तैनूं कोई जबर कोई धक्का डर दे नाल ते नहीं लिआंदा, तैनूं कोई लालच ते नहीं, यह पहलां पुछिआ जांदा है। खैर, धर्म का कोई मुल नहीं। गुरु नानक साहिब महाराज के घरों जदों धर्म की शुरुआत हुई, हजूर ने किसी के धर्म की निंदा नहीं की, बिल्कुल नहीं कहा ब्राह्मण तेरा धर्म माड़ा है, बिल्कुल नहीं कहा काजी तेरे धर्म में नुक्स है। हजूर ने कहा, तेरे बर्तन में कमी है। ऐ ब्राह्मण, धर्म चंगा है, दो धोतियां रख दें, तिलक लाने, गत्री गायत्री का मंत्र पढ़ दें, किसी मूर्ति की पूजा कर दें, पर पत्थर नूं पूजण वालिया तेरे अंदर हिरदे विच दया पैदा होनी चाहिए है। जदों अंदरों भगवान दिसेगा, चेते रखी फिर पत्थर की मूर्त विचों भी दिस जाएगा। अजे ते तैनूं मासधारी शरीरां विचों रब नहीं दिसदा, पत्थर विचों कित्थों देख लै। हजूर ने सिर्फ सच का उपदेश दिता है। इको गल कही, रब ने इस धरती ते इंसान पैदा किया है, जात ते वर्णा की वंड मनुख ने पाई है, पर यह चीज़ उन्हां नूं बर्दाश्त नहीं हुई, क्योंकि एक गल ते महाराज ने बाणी अंदर कही कि जे को बोले सच कूड़ा जल जावे। सच ते झूठ का बैर शुरू तो रहा है। इस संसार के अंदर हमेशा दो चीज़ां विरोधी परस्पर रही ने, सुख दुख, हरक सोग, पाप पुन। ये सच है झूठ, सच ते झूठ का आपस में बैर है। जे को बोले सच कूड़ा जल जावे, जदों कोई सच बोलदा ते कूड़ नाल भरिया बंदा सड़ जांदा है, क्योंकि धर्म जिहड़ा है वह सच के मार्ग से तुरोंगे। पहले पैर फल बड़ा कौड़ा है, जदों सच के मार्ग से तुरोंगे तुहानू औखा लगेगा, क्योंकि कौड़ा फल खाण के बराबर है। सच सुनना भी औखा है, सच बोलना भी औखा है। महाराज ने सच का उपदेश दिता, जिहड़े कूड़ के रस्ते ते तुरदे सन सड़ गए। महाराज ये क्यों कह रहे हो? हजूर सच्चे पातशाह ने कहा, यह सच है, इनू किसी भी कीमत उत्ते कतल नहीं किया जा सकता। शरीर कतल किए जा सकते ने, शरीर मारिया जा सकता है, पर सच नू कतल नहीं किया जा सकता। हुण ध्यान में रखियो, बैर किस गल दा? गुरु अर्जन देव महाराज नाल बैर किस गल का कमाया है? इको चीज़ का, जिहड़ी शमा महाराज ने नौ खंड प्रथमी सच्चा ढोआ, जिहड़ी महाराज ने कहा सी, भाई गुरदास साहब लिखते ने, चढ़िया सोधन धरत लुकाई, जिहड़ा भाई गुरदास साहब ने कहा, बाबा देखिया ध्यान तर, जलती सब पृथ्वी दिस आई, सारी पृथ्वी उत्ते ठंड बरताउण लई। महाराज का घर एक सागर की तरह निर्मल जल लैके तुरै, सारे अंधकार विच रोशनी करन लई। गुरु नानक साहब के सच का उपदेश एक शमा बन के तुरै, पर विरोधी हनेरियां बन गए। गुरु अर्जन साहब महाराज तक पहुँचद पहुँचद हनेरी चखड़ का रूप लै गई। एक चीज़ तुहाडे ध्यान विच होएगी, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਬਰ ਦੇ ਸਾਹਮਣੇ ਸੱਚ ਗੱਲ ਕਹੀ। ਰਾਜੇ ਸ਼ੀ ਮੁਕੱਦਮ ਕੁੱਤੇ ਜਾਇਜ਼ ਗਾਇਨ ਬੈਠੇ ਸੁੱਤੇ, ਇਹ ਗੱਲ ਉਹਨੂੰ ਪ੍ਰਵਾਨ ਨਹੀਂ ਸੀ। ਹਜ਼ੂਰ ਨੇ ਕਿਹਾ, ਨਵਾਜ਼ ਕਰਨ ਵਾਲਿਓ, ਇਹ ਮੁਸਲਮਾਨ ਤੇਰਾ ਦਿਲ ਮੋਮ ਵਰਗਾ ਨਰਮ ਨਹੀਂ ਅਤੇ ਕੀਤੀ ਹੋਈ ਨਵਾਜ਼ ਖੁਦਾ ਤੱਕ ਨਹੀਂ ਪਹੁੰਚੇਗੀ। ਮਹਾਰਾਜ ਨੇ ਕਿਹਾ, ਇੱਧਰ ਚੜ੍ਹਦੇ ਵੱਲ ਪਾਣੀ ਦੇਣ ਵਾਲਿਓ, ਪਿੱਤਰ ਲੋਕ ਵਿੱਚ ਕੋਈ ਪਾਣੀ ਨਹੀਂ ਪਹੁੰਚਦਾ, ਜੇ ਪਹੁੰਚੇ ਤਾਂ ਮੇਰਾ ਪਾਣੀ ਵੀ ਨਨਕਾਣਾ ਸਾਹਿਬ ਪਹੁੰਚਣਾ ਚਾਹੀਦਾ। ਹਜ਼ੂਰ ਨੇ ਕਿਹਾ, ਪਿੱਤਰ ਲੋਕ ਵਿੱਚ ਪਾਣੀ ਦੇਣ ਵਾਲਿਓ, ਕਿਸੇ ਦਾ ਦਿੱਤਾ ਪਿੱਤਰਾਂ ਨੂੰ ਨਹੀਂ ਪਹੁੰਚਦਾ। ਅਤੇ ਉਹਨਾਂ ਪੰਡਤਾਂ ਕਿਹਾ, ਜੀ ਅਸੀਂ ਤਾਂ ਕਈ ਸਾਲਾਂ ਤੋਂ ਪੂਜਾ ਕਰਵਾ ਰਹੇ, ਇਸ ਤਰ੍ਹਾਂ ਤਾਂ ਸਾਡੀ ਪੂਜਾ ਬੰਦ ਹੋ ਜਾਏਗੀ, ਇਸ ਤਰ੍ਹਾਂ ਤਾਂ ਜੋ ਅਸੀਂ ਧਨ ਲੁੱਟ ਰਹੇ ਉੱਤੇ ਪਾਬੰਦੀ ਲੱਗ ਜਾਏਗੀ। ਅਸੀਂ ਲੋਕਾਂ ਦਾ ਜਲ ਪਿੱਤਰ ਲੋਕ ਵੱਲ ਦਵਾਈ ਦੇ, ਫਿਰ ਪੈਸੇ ਲੈ ਕੇ ਪੂਜਾ ਕਰਾ ਕੇ ਕਈ ਦਾ ਪਹੁੰਚ ਗਿਆ ਸਭ ਕੁਝ। ਹਜ਼ੂਰ ਨੇ ਕਿਹਾ, ਇਹ ਪਾਪ ਹੈ। ਮਹਾਰਾਜ ਨੇ ਕਿਹਾ, ਮੰਨ ਲਓ ਜੇ ਪਹੁੰਚਦੀ ਹੈ, ਸਿੱਧੀ ਗੱਲ ਨਹੀਂ ਕੀਤੀ, ਵਿਚਾਰ ਵੀ ਕੀਤੀ ਹੈ। ਬੜੇ ਸਿਸਟਮ ਦੇ ਨਾਲ ਮਹਾਰਾਜ ਨੇ ਉਪਦੇਸ਼ ਕੀਤਾ, ਅੱਜ ਸਾਡੇ ਵਿੱਚ ਕਮੀ ਹੈ, ਪ੍ਰਚਾਰ ਕਰਨ ਦਾ ਤਰੀਕਾ ਗਲਤ ਹੋ ਗਿਆ। ਜਿਹੜੀ ਗੱਲ ਬਹਿ ਕੇ ਕਰਨ ਵਾਲੀ ਸੀ ਉਹ ਸਟੇਜਾਂ 'ਤੇ ਹੋਣ ਲੱਗ ਪਈ, ਆਪਸ ਵਿੱਚ ਝਗੜੇ ਪੈ ਗਏ। ਖੈਰ, ਮਹਾਰਾਜ ਨੇ ਪਹਿਲਾਂ ਪਾਣੀ ਦੂਜੇ ਪਾਸੇ ਦਿੱਤਾ, ਇਹ ਨਹੀਂ ਕਿ ਬ੍ਰਾਹਮਣਾਂ ਦਾ ਹੱਥ ਪਕੜ ਕੇ ਕਿਹਾ ਗਲਤ ਕਰਦੇ। ਉਹਨਾਂ ਫਿਰ ਪੁੱਛਿਆ, ਫਿਰ ਹਜ਼ੂਰ ਨੇ ਕਿਹਾ, ਫਿਰ ਮੇਰਾ ਪਾਣੀ ਵੀ ਖੇਤਾਂ ਨੂੰ ਮੈਂ ਦੇ ਰਿਹਾ, ਪਹੁੰਚਣਾ ਚਾਹੀਦਾ। ਫਿਰ ਉਹ ਵੀ ਰਾਹੇ ਪਹੁੰਚਦੀ ਤਲਵੰਡੀ ਪਹੁੰਚਣਾ ਚਾਹੀਦਾ। ਪੰਡਤਾਂ ਕਹਿ ਦੀ ਉਹ ਨਹੀਂ ਪਹੁੰਚ ਸਕਦਾ। ਮਹਾਰਾਜ ਨੇ ਕਿਹਾ, ਜੇ 350 ਮੀਲ ਨਹੀਂ ਪਾਣੀ ਜਾ ਸਕਦਾ, ਹਜ਼ਾਰਾਂ ਮੀਲ ਸੂਰਜ ਤੱਕ ਕਿੱਥੇ ਜਾਏਗਾ। ਫਿਰ ਬ੍ਰਾਹਮਣ ਬੈਠ ਗਏ, ਉਹਨਾਂ ਕਿਹਾ, ਵਿਚਾਰ ਕਰੋ। ਹਜ਼ੂਰ ਨੇ ਕਿਹਾ, ਵਿਚਾਰ ਮੈਂ ਕਰਾਂਗਾ, ਦੱਸੋ ਜੇ ਤੁਹਾਡੀ ਦਿੱਤੀ ਭੇਟਾ ਪਿੱਤਰਾਂ ਤੱਕ ਪਹੁੰਚਦੀ ਹੈ, ਦੂਜੇ ਲੋਕਾਂ ਦੇ ਵੀ ਪਿੱਤਰ ਇੱਕੋ ਜਗ੍ਹਾ 'ਤੇ ਹੋਣਗੇ? ਆਖਿਆ, ਹੋਣਗੇ। ਤਾਂ ਮਹਾਰਾਜ ਨੇ ਕਿਹਾ, ਜੇ ਕੋਈ ਬੇਈਮਾਨੀ ਨਾਲ ਧੋਖੇ ਨਾਲ ਪੈਸਾ ਕਮਾ ਕੇ ਪੁੰਨ ਦਾਨ ਕਰੇ, ਕਵੇ ਪਿੱਤਰਾਂ ਨੂੰ ਪਹੁੰਚ ਗਏ, ਤਾਂ ਜਦੋਂ ਉਹਨਾਂ ਦੇ ਪਿੱਤਰ ਉੱਥੇ ਹੋਣਗੇ, ਉਹ ਵਸਤੂਆਂ ਪਛਾਣ ਲੈਣਗੇ, ਅਤੇ ਤੁਹਾਡੇ ਜਿਨ੍ਹਾਂ ਦੀ ਖਾਤਰ ਦਾਨ ਦਿੰਦੇ ਹੋ ਉਹਨਾਂ ਦੇ ਪਿੱਤਰ ਚੋਰ ਮੰਨੇ ਜਾਣਗੇ। ਤੁਹਾਡੇ ਬੱਚਿਆਂ ਨੇ ਚੋਰੀ ਕਰਕੇ ਸਾਡੇ ਘਰ ਦਾ ਪੈਸਾ ਦਾਨ ਕੀਤਾ, ਫਿਰ ਪਿੱਤਰ ਵੀ ਚੋਰ ਮੰਨੇ ਜਾਣਗੇ, ਵਸਤੂਆਂ ਪਛਾਣੀਆਂ ਜਾਣਗੀਆਂ। ਇਹ ਬ੍ਰਾਹਮਣ, ਤੂੰ ਰਸਤੇ ਵਿੱਚ ਮੁਸਤਫੀ ਕਰਦੇ, ਤੂੰ ਵਿੱਚ ਵੱਡੀ ਲੈ ਕੇ ਦਲਾਲੀ ਕਰਦੇ, ਚੇਤੇ ਰੱਖ, ਲੋਕਾਂ ਦਾ ਦਾਨ ਘਰ ਲੈ ਜਾਂਦਾ, ਲੋਕ ਕਹਿੰਦੇ ਨੇ ਕਿ ਸਾਡਾ ਪਿੱਤਰਾਂ ਨੂੰ ਪਹੁੰਚ ਗਿਆ, ਵਿੱਚ ਦਲਾਲੀ ਕਰਨ ਵਾਲੇ ਇੱਕ ਦਿਨ ਤੇਰੇ ਹੱਥ ਵੱਡੇ ਜਾਣਗੇ। ਜਦੋਂ ਹਜ਼ੂਰ ਨੇ ਸੱਚ ਕਿਹਾ ਕਿ ਜੇ ਮੋਹ ਹੱਕਾ ਧਰਮ ਹੈ, ਜੇ ਦਾ ਅਰਥ ਹੈ ਅਲੰਕਾਰੀ ਸ਼ਬਦ, ਜਿਹਨੂੰ ਕਹੀਏ ਸਪੋਜ਼, ਮੰਨ ਲਓ ਜੇ ਪਹੁੰਚਦਾ ਹੋਏਗਾ, ਜੇ ਮੋਹ ਹੱਕਾ ਧਰਮ ਹੈ, ਧਰਮੋ ਪਿੱਤਰੀ ਦੇ ਅੱਗੇ ਵਸਤ ਸਿਆਣੀਆਂ, ਪਿੱਤਰੀ ਚੋਰ ਕਰੇ, ਵੱਡੀਏ ਹੱਥ ਦਲਾਲ ਕੇ, ਮੁਸਬੀ ਇਹ ਕਰੇ। ਇਹ ਗੱਲ ਬ੍ਰਾਹਮਣਾਂ ਨੂੰ ਮਹੱਕਵ ਨਾ ਪਈ, ਉਹਨਾਂ ਕਿਹਾ, ਇਸ ਸੱਚ ਦੀ ਸ਼ਮਾ ਨੂੰ ਬੁਝਾਉਣਾ ਚਾਹੀਦਾ, ਇਸ ਬਹਿੰਦੇ ਹੋਏ ਨਿਰਮਲ ਜਲ ਦੇ ਚਸ਼ਮੇ ਨੂੰ ਰੋਕਣਾ ਚਾਹੀਦਾ। ਪਾਣੀ ਨੂੰ ਰੋਕਣ ਵਾਸਤੇ ਪੱਥਰ ਸਾਰਥਕ ਹੈ, ਕਿਤੇ ਕਿਤੇ ਪਾਣੀ ਰੁਕਦਾ, ਪਰ ਆਪਣੀ ਸ਼ਕਤੀ ਇਕੱਠੀ ਕਰਕੇ ਵੱਡੀਆਂ ਵੱਡੀਆਂ ਚਟਾਨਾਂ ਨੂੰ ਢਾਹ ਦਿੰਦਾ। ਧੰਨ ਗੁਰੂ ਅਰਜਨ ਦੇ ਮਹਾਰਾਜ ਤੱਕ ਇਸ ਸ਼ਮਾ ਨੂੰ ਬੁਝਾਉਣ ਵਾਸਤੇ, ਸੱਚ ਦੀ ਰੌਸ਼ਨੀ ਨੂੰ ਬੁਝਾਉਣ ਲਈ ਵੱਡੀਆਂ ਵੱਡੀਆਂ ਤਾਕਤਾਂ ਝੱਖੜ ਬਣ ਗਈਆਂ। ਇਸ ਸੱਚ ਦੇ ਬਹਿਣ ਨੂੰ ਰੋਕਣ ਵਾਸਤੇ ਜਹਾਂਗੀਰ ਵਰਗੀ ਚਟਾਨ ਲਿਆ ਕੇ ਮੋਹਰੇ ਖੜ੍ਹੇ ਕਰ ਦਿੱਤੀ। ਔਰ ਕਿਉਂ? ਇੱਕੋ ਗੱਲ ਦਾ ਬੈਰ ਹੈ, ਜਿਹੜੀ ਗੱਲ ਬਨਾਰਸ ਵਿੱਚ ਦਫਨ ਹੋ ਜਾਣੀ ਚਾਹੀਦੀ ਸੀ, ਜਿਹੜੀ ਗੱਲ ਬਾਬਾ ਕਬੀਰ ਨੇ ਕਹੀ ਸੀ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਾ ਸੂਦ, ਹਮ ਕਤ ਲਹੂ ਤੁਮ ਕਤ ਦੂਧ। ਉਹਨਾਂ ਕਿਹਾ ਸੀ, ਇਹ ਬ੍ਰਾਹਮਣ, ਮੇਰੇ ਵੀ ਹੱਥ ਦੀ ਨਸ ਵੱਢ, ਆਪਣਾ ਵੀ ਹੱਥ ਵੱਢ, ਮੇਰੀਆਂ ਨਸਾਂ ਵਿੱਚ ਲਾਲ ਰੰਗ ਦਾ ਲਹੂ ਹੈ, ਤੇਰੀਆਂ ਨਸਾਂ ਵਿੱਚ ਜੇ ਦੁੱਧ ਨਿਕਲਿਆ ਮੈਂ ਤੇਰੇ ਪੈਰੀਂ ਪੈ ਜਾਂਗਾ, ਰੱਬ ਨੇ ਤੈਨੂੰ ਉੱਚਾ ਬਣਾਇਆ। ਪਰ ਸਾਰਿਆਂ ਦੇ ਨਸਾਂ ਵਿੱਚ ਲਾਲ ਰੰਗ ਦਾ ਲਹੂ ਹੈ, ਰੱਬ ਨੇ ਇਨਸਾਨ ਬਣਾਇਆ, ਜਾਤ ਅਤੇ ਵਰਨ ਮਨੁੱਖ ਨੇ ਖੁਦ ਚਲਾਕੀ ਨਾਲ ਪੈਦਾ ਕੀਤੇ ਨੇ। ਉਹਨਾਂ ਵੇਖੇ ਤਾਂ ਬੜੇ ਤਰਕ ਵਾਲੀ ਗੱਲ ਹੈ, ਇਹਨੂੰ ਤਾਂ ਸਦੀਆਂ ਤੱਕ ਕੱਟਿਆ ਨਹੀਂ ਜਾ ਸਕਦਾ, ਨਸਾਂ ਵੱਢੋਂਗੇ ਤਾਂ ਸਭ ਦੇ ਸਰੀਰ ਵਿੱਚੋਂ ਲਾਲ ਰੰਗ ਦਾ ਲਹੂ ਨਿਕਲੇਗਾ, ਤਾਂ ਇਹ ਤਾਂ ਤਰਕ ਵਾਲੀ ਗੱਲ ਹੈ। ਉਹਨਾਂ ਕਿਹਾ, ਇਸ ਕਬੀਰ ਨੂੰ ਮਰਵਾ ਦਿਓ। ਸਿਕੰਦਰ ਲੋਧੀ ਤੱਕ ਜਾ ਕੇ ਚੁਗਲੀ ਕੀਤੀ, ਬਾਬੇ ਕਬੀਰ ਨੂੰ ਹੱਥੀ ਮੋਹਰੇ ਸੁੱਟਿਆ। ਚਾਹੁੰਦੇ ਸਨ ਇਹ ਗੱਲ ਬਨਾਰਸ ਵਿੱਚ ਹੀ ਮੁੱਕਦੇ, ਪਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਦੋਂ ਬਾਬੇ ਕਬੀਰ ਜੀ ਦੇ ਉਪਦੇਸ਼ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਬਿਠਾ ਦਿੱਤਾ, ਉਦੋਂ ਅੰਦਰੋਂ ਉਹ ਮਤਸਵੀ ਲੋਕ ਸੜ ਗਏ। ਜਿਹੜੀ ਗੱਲ ਬਨਾਰਸ ਵਿੱਚ ਦਫਨ ਹੋਣੀ ਚਾਹੀਦੀ ਸੀ, ਗੁਰੂ ਅਰਜਨ ਸਾਹਿਬ ਨੇ ਉੱਥੇ ਲਿਆ ਕੇ ਬਿਠਾ ਦਿੱਤੀ, ਰਹਿੰਦੀ ਦੁਨੀਆਂ ਤੱਕ ਬਾਬੇ ਕਬੀਰ ਦਾ ਉਪਦੇਸ਼ ਜੀਵਤ ਰਹੇਗਾ। ਇਹ ਗੱਲ ਅੰਦਰੋਂ ਸੜ ਗਏ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਵਿੱਚ ਕਿਉਂ ਦਰਜ ਕੀਤਾ। ਫਿਰ ਸ਼ਿਕਾਇਤਾਂ ਪਹੁੰਚਣੀਆਂ ਸ਼ੁਰੂ ਹੋਈਆਂ। ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਖਿਲਾਫ ਅਕਬਰ ਨੂੰ ਕਈ ਵਾਰ ਸ਼ਿਕਾਇਤ ਹੋਈ। ਅਕਬਰ ਗੋਇੰਦਵਾਲ ਸਾਹਿਬ ਆਇਆ, ਗੁਰੂ ਅਰਜਨ ਸਾਹਿਬ ਨੇ ਬਾਣੀ ਪੜ੍ਹ ਕੇ ਸੁਣਾਈ। ਸ਼ਿਕਾਇਤਕਰਤਾ ਨੇ ਫਿਰ ਸ਼ਿਕਾਇਤ ਕੀਤੀ, ਨਹੀਂ ਜੀ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੀੜ ਬਣਾਈ ਹੈ ਉਹਦੇ ਵਿੱਚ ਹਜ਼ਰਤ ਮੁਹੰਮਦ ਦੀ ਨਿੰਦਿਆ ਹੈ, ਇਸਲਾਮ ਦੀ ਨਿੰਦਿਆ। ਇੱਕ ਵਾਰ ਨਿਰੀਖਣ ਕੀਤਾ ਜਾਏ, ਉਹ ਫਿਰ ਬਟਾਲੇ ਦੀ ਧਰਤੀ 'ਤੇ ਆਇਆ। ਉਹਨੇ ਆ ਕੇ ਮਹਾਰਾਜ ਨੂੰ ਸੁਣਿਆ, ਕੱਲਿਆ, ਮਹਾਰਾਜ ਮੈਂ ਇੱਕ ਵਾਰ ਸ਼ਿਕਾਇਤਕਰਤਾ ਦੀ ਸ਼ਿਕਾਇਤ ਸੁਣਨੀ ਚਾਹੁੰਦੇ ਕਿਉਂਕਿ ਮੈਂ ਬਾਦਸ਼ਾਹ ਹਾਂ। ਮਹਾਰਾਜ ਕਿਰਪਾ ਕਰਕੇ ਆਪਣੇ ਸਿੱਖ ਕੱਲੋ। ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸਰੂਪ ਕੱਲਿਆ ਗਿਆ। ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਸਾਹਿਬ, ਭਾਈ ਬੰਨੋ ਅਤੇ ਅਨੇਕਾਂ ਸਿੱਖ ਕੱਲੇ ਗਏ। ਹਜ਼ੂਰ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ, ਜਿੱਥੋਂ ਕਹਿਣ ਉਹਨਾਂ ਨੂੰ ਬਾਣੀ ਪੜ੍ਹ ਕੇ ਸੁਣਾਇਓ। ਜਦੋਂ ਸ਼ਿਕਾਇਤਕਰਤਾ ਸਾਹਮਣੇ ਬੈਠੇ ਨੇ, ਸਿੱਖਾਂ ਨੇ ਪ੍ਰਕਾਸ਼ ਕੀਤਾ, ਅਕਬਰ ਨੀਵੀਂ ਜਗ੍ਹਾ 'ਤੇ ਬੈਠਾ, ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਆਇਆ। ਜਦੋਂ ਆਵਾਜ਼ ਕੰਨਾਂ ਵਿੱਚ ਪਈ, ਯਕ ਕਰਜ ਗੁਫਤਮ ਪੇਸ ਕੋ ਦਰਗੋਸ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐ ਪਰਵਤਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਰਨੀ ਮਮਸਰ ਮੁਏ ਇਜ਼ਰਾਇਲ ਗ੍ਰਿਫਤੇ ਦਿਲ ਹੇਚਨਾ ਦਰਨੀ। ਅਕਬਰ ਨੇ ਸਿਰ ਝੁਕਾਇਆ, ਉਹ ਕੌਣ ਕਹਿੰਦਾ ਇਸਲਾਮ ਦੀ ਨਰਾਦਰੀ ਹੈ? ਅਰਬੀ ਫਾਰਸੀ ਵਿੱਚ ਖੁਦਾ ਦੇ ਘਰ ਦਾ ਉਪਦੇਸ਼ ਹੈ। ਸ਼ਿਕਾਇਤ ਕਰਤਾ ਉੱਠ ਕੇ ਕਹਿੰਦੇ ਨੇ, ਅਕਬਰ ਬਾਦਸ਼ਾਹ, ਇਹ ਸਿੱਖਾਂ ਨੇ ਜਾਣ ਬੁੱਝ ਕੇ ਗੱਭਿਓਂ ਪਾਠ ਪੜਿਆ, ਥੋੜ੍ਹਾ ਅਲੱਗ ਕੇ ਕਰਾਓ, ਅੱਗੇ ਅੰਗ ਅੱਗੇ ਪਿੱਛੇ ਕਰਕੇ ਪੜਾਓ। ਫਿਰ ਅਕਬਰ ਦੇ ਕਹਿਣ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਅੰਗ ਅੱਗੇ ਕੀਤੇ ਗਏ। ਜਦੋਂ ਫਿਰ ਉਪਦੇਸ਼ ਪੜਿਆ, ਉਹਦੇ ਕੰਨਾਂ ਵਿੱਚ ਆਵਾਜ਼ ਪਈ, ਅੱਲਾ ਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਧੰਦੇ ਹੋਏ ਪੈ ਖਾਕ ਫਕੀਰ ਮੁਸਾਫਰ ਇਹ ਦਰਵੇਸ ਕਬੂਲ ਦਰਾ। ਉਹਨੇ ਡੰਡੌਤ ਕੀਤੀ, ਉਹ ਪਾਪੀਓ ਕਿਉਂ ਮਾੜਾ ਕਹਿੰਦੇ ਹੋ? ਗੁਰੂ ਗ੍ਰੰਥ ਸਾਹਿਬ ਰੱਬ ਦਾ ਗ੍ਰੰਥ ਹੈ, ਇਹਦੇ ਵਿੱਚੋਂ ਅੱਲਾ ਦੀ ਹੁਣ ਆਵਾਜ਼ ਸੁਣੀ ਹੈ। ਉਹਨਾਂ ਕਿਹਾ ਜੀ, ਸਾਡੇ ਕਹਿਣ ਉੱਤੇ ਇੱਕ ਵਾਰ ਹੋਰ ਅੱਗੇ ਕਰੋ। ਗੁਰੂ ਗ੍ਰੰਥ ਸਾਹਿਬ ਦੇ ਅੱਗ ਹੋਰ ਅੱਗੇ ਅੰਗ ਕੀਤੇ ਗਏ। ਜਦੋਂ ਆਖਰੀ ਪਾਠ ਸੁਣਿਆ, ਉਹਨੇ ਡੰਡੌਤ ਕਰਕੇ ਕਈ ਮਿੰਟ ਸਿਰ ਨਾ ਚੁੱਕਿਆ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚੋਂ। ਜਦੋਂ ਕੰਨਾਂ ਵਿੱਚ ਆਵਾਜ਼ ਪਈ, ਅੱਬਲ ਅੱਲਾ ਨੂਰੋ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਕਈ ਪਲ ਉਹਨੇ ਸਿਰ ਨਾ ਚੁੱਕਿਆ, ਨਮਸਕਾਰ ਕਰਕੇ ਚਲਾ ਗਿਆ। ਲਿਖਤੀ ਰੂਪ ਵਿੱਚ ਸਿੱਖਾਂ ਨੂੰ ਕਿਹਾ, ਗੁਰੂ ਅਰਜਨ ਸਾਹਿਬ ਤੋਂ ਮੇਰੀ ਮਾਫ਼ੀ ਮੰਗਿਓ, ਮੈਂ ਗਲਤ ਕੀਤਾ। ਅਕਬਰ ਜਦੋਂ ਇਸ ਤਰ੍ਹਾਂ ਮੁੜ ਗਿਆ, ਹੁਣ ਮੁਤਸਵੀ ਲੋਕਾਂ ਨੇ ਸੋਚ ਸੋਚੀ, ਜਿੰਨੀ ਦੇਰ ਇਹ ਧਰਮੀ ਬਾਦਸ਼ਾਹ ਹਿੰਦੁਸਤਾਨ ਦੇ ਤਖ਼ਤ 'ਤੇ ਹੈ, ਗੁਰੂ ਅਰਜਨ ਸਾਹਿਬ ਦਾ ਅਸੀਂ ਕੁਝ ਨਹੀਂ ਵਿਗਾੜ ਸਕਦੇ। ਉਹਨੀ ਚਾਲ ਚੱਲੀ, ਇੱਕ ਗਹਿਰੀ ਚਾਲ ਦੇ ਤਹਿਤ ਇੱਕ ਬੰਦਾ ਨਿਯੁਕਤ ਕੀਤਾ ਦਿੱਲੀ ਭੇਜਣ ਲਈ। ਇਹ ਪ੍ਰਸੰਗ ਮੈਂ ਇੱਥੋਂ ਕੱਲ੍ਹ ਨੂੰ ਤੁਹਾਨੂੰ ਜ਼ਰੂਰ ਤੁਹਾਡੇ ਚਰਨਾਂ ਵਿੱਚ ਰੱਖਾਂਗਾ। ਉਹ ਕੌਣ ਬੰਦਾ, ਕਿਹਨੂੰ ਨਿਯੁਕਤ ਕੀਤਾ, ਉਹਨੇ ਅਕਬਰ ਨੂੰ ਕਿਵੇਂ ਮਾਰਿਆ? ਫਿਰ 6 ਮਹੀਨੇ 22 ਦਿਨ ਜਹਾਂਗੀਰ ਨੂੰ ਅਜੇ ਤਖ਼ਤ 'ਤੇ ਬੈਠਿਆਂ ਹੋਏ ਉਹਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ। 6 ਮਹੀਨਿਆਂ ਵਿੱਚ ਉਹਨੇ ਕਿਹੜੀ ਜਾਣਕਾਰੀ ਲਈ, ਇਹ ਆਪਾਂ ਸਾਰੀ ਵਿਚਾਰ ਕੱਲ੍ਹ ਜ਼ਰੂਰ ਕਰਾਂਗੇ। ਤੁਹਾਨੂੰ ਗੁਰੂ ਅਰਜਨ ਸਾਹਿਬ ਦੇ ਚਰਨਾਂ ਦਾ ਧਿਆਨ ਕਰੋ। ਅੱਜ ਮਹਾਰਾਜ ਹੁਕਮਨਾਮਾ ਬਖਸ਼ਿਸ਼ ਕਰਦੇ ਨੇ, ਕਹੁ ਨਾਨਕ ਇਹ ਤੱਤ ਵਿਚਾਰੀ, ਇਹ ਇੱਕ ਖੋਜ ਖੋਜ ਕੇ ਤੱਤ ਦੀ ਗੱਲ ਕੱਢੀ ਹੈ।
ਰਾਮ ਨਾਮ ਜਪ ਪਾਰੀ ਉਤਾਰੀ,
ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪ, ਇਹ ਨਾਮ ਹੀ ਤੈਨੂੰ ਪਾਰ ਉਤਾਰਾ ਕਰ ਸਕਦਾ। ਨਾਮ ਤੋਂ ਬਗੈਰ ਕੋਈ ਪਾਰ ਨਹੀਂ ਲੰਘਾ ਸਕਦਾ। ਗੁਰੂ ਅਰਜਨ ਸਾਹਿਬ ਦੇ ਚਰਨਾਂ ਦਾ ਧਿਆਨ ਧਰਿਓ, ਘਰ ਤੱਕ ਮਨ ਵਿੱਚ ਪੜ੍ਹਦੇ ਜਾਇਓ ਤੱਤ ਵਿਚਾਰ। ਜਹਿ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰਨ, ਤੁਹਾਡੀਆਂ ਹਾਜ਼ਰੀਆਂ ਪ੍ਰਵਾਨ ਹੋਣ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਆਓ ਆਖਰੀ ਪੰਕਤੀਆਂ ਦਾ ਜਾਪ ਸਰਵਣ ਕਰੀਏ, ਫਿਰ ਸਮਾਪਤੀ ਹੈ ਜੀ।
ਕਹੋ ਨਾਨਕ ਇਹੋ ਤਤ ਵਿਚਾਰੀ, ਰਾਮ ਨਾਮ ਜਪ ਪਾਰ ਉਤਾਰੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।